ਸਤਨਾਮ ਵਾਹਿਗੁਰੂ ਸਾਹਿਬ ਜੀਓ ਵੀਰ ਅਪਾਰ ਬੜੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ ਥੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਜੀ ਜੀਵਨ ਸਫਲ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਉਚਾਰਨ ਪਵਿੱਤਰ ਬਾਣੀ ਤਵ ਪ੍ਰਸਾਦ ਸਵਈਏ ਛੇਵਾਂ ਸਵਈਆ ਆਪ ਜੀ ਨੇ ਸਰਵਨ ਕੀਤਾ ਹੈ। ਕੱਲ ਵੀ ਇਸ ਦੀ ਕੁਝ ਹਿੱਸੇ ਦੀ ਵਿਚਾਰ ਆਪਾਂ ਸਾਂਝੀ ਕੀਤੀ ਸੀ। ਇਸ ਸਵਈਏ ਵਿੱਚ ਬੜੇ ਬੜੇ ਸੂਰਮਿਆਂ ਦੀ ਵਿਆਖਿਆ ਕੀਤੀ, ਕਹਿੰਦੇ ਜਿਨ੍ਹਾਂ ਵਿੱਚ ਇੰਨੀ ਤਾਕਤ ਹੈ ਕਿ ਉਹ ਬੜੇ ਵੱਡੇ ਵੀਰ ਬਰਿਆਰ, ਬਰਿਆਰ ਦਾ ਮਤਲਬ ਹੈ ਬਲ ਵਾਲੇ, ਕਹਿੰਦੇ ਇੰਨੇ ਮਹਾਨ ਸੂਰਮੇ ਅਵਚਾਰਹਿ ਸਾਰ ਕੀ ਧਾਰ ਪਛਈਆ, ਸਾਰ ਕਹਿੰਦੇ ਲੋਹੇ ਨੂੰ, ਪਛਈਆ ਦਾ ਅਰਥ ਹੈ ਲੋਹੇ ਦੇ ਸ਼ਸਤਰ ਨੂੰ ਆਪਣੇ ਸਰੀਰ ਦੇ ਉੱਤੇ ਸਹਿਣਾ, ਅਵਚਾਰਹਿ ਦਾ ਮਤਲਬ ਹੈ ਬੇਪਰਵਾਹੀ ਨਾਲ। ਇੰਨੇ ਵੱਡੇ ਵੱਡੇ ਸੂਰਮੇ ਬਲ ਵਾਲੇ ਜਿਹੜੇ ਜਦੋਂ ਮੈਦਾਨੇ ਜੰਗ ਵਿੱਚ ਜਾਂਦੇ ਨੇ, ਹਜ਼ੂਰ ਕਹਿੰਦੇ ਵਿਚਾਰਦੇ ਨਹੀਂ ਕਿ ਸਾਡੇ ਉੱਤੇ ਕੋਈ ਸ਼ਸਤਰਾਂ ਦਾ ਵਾਰ ਹੋਏਗਾ, ਕਿਤੇ ਕੱਟੇ ਨਾ ਜਾਈਏ, ਇਹਨੇ ਨਿਡਰ ਦੇਸ਼ਾਂ ਨੂੰ ਜਿੱਤਣ ਵਾਲੇ, ਕਿਲਿਆਂ ਨੂੰ ਤੋੜਨ ਵਾਲੇ, ਹਾਥੀਆਂ ਨੂੰ ਤੋੜਨ ਵਾਲੇ, ਜਿਨ੍ਹਾਂ ਦੀਆਂ ਗੱਲਾਂ ਵਿੱਚ ਹੀ ਇੰਨਾ ਬਲ ਹੈ ਕਿ ਉਹ ਇੱਕ ਗੱਲ ਕਹਿ ਦੇਣ ਤੇ ਗੱਲ ਬਾਤੀ ਹੀ ਦੁਸ਼ਮਣ ਡਰ ਜਾਂਦਾ ਹੈ। ਹਜ਼ੂਰ ਕਹਿੰਦੇ ਪਰ ਇਸ ਤਰ੍ਹਾਂ ਦੇ ਸੂਰਮਿਆਂ ਨੂੰ ਇੰਨਾ ਬਲ ਪਾ ਕੇ ਵੀ ਇਹ ਗੱਲ ਮਨ ਵਿੱਚ ਪੱਕੀ ਤਰ੍ਹਾਂ ਰੱਖਣੀ ਚਾਹੀਦੀ ਵੀ ਇਸ ਸ਼ਕਤੀ ਨੂੰ ਦੇਣ ਵਾਲਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਇਹ ਸਵਈਆ ਅੱਜ ਜਿਹੜਾ ਵਿਸ਼ਾ ਇਹਦੇ ਵਿੱਚੋਂ ਲੈਣਾ, ਉਹ ਸਿੱਖ ਕੌਮ ਲਈ ਬੜਾ ਮਹੱਤਵਪੂਰਨ ਹੈ, ਕਿਉਂਕਿ ਇਹਦੇ ਵਿੱਚ ਇੱਕ ਸੰਖੇਪ ਭਾਵ ਹੈ ਬਈ ਸੂਰਮੇ ਹੋਣਾ ਕੋਈ ਗਲਤ ਕੰਮ ਨਹੀਂ, ਤਾਕਤ ਹੋਣੀ ਕੋਈ ਗਲਤ ਕੰਮ ਨਹੀਂ, ਨਿਡਰ ਹੋਣਾ ਕੋਈ ਮਾੜਾ ਨਹੀਂ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵਕਤ ਸਿੱਖਾਂ ਦੇ ਹੱਥਾਂ ਵਿੱਚ ਸ਼ਸਤਰ ਨਹੀਂ ਸਨ, ਜਿੱਥੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੀ ਗੱਲ ਸ਼ੁਰੂ ਕੀਤੀ, ਅਜੇ ਸਿਰਫ ਵਿਚਾਰਧਾਰਾ ਪਰਪੱਕ ਕੀਤੀ ਜਾ ਰਹੀ ਸੀ ਗੁਰੂ ਅਰਜਨ ਦੇਵ ਤੱਕ। ਉਹਦੇ ਤੋਂ ਬਾਅਦ ਵਕਤ ਆਇਆ, ਗੁਰੂ ਹਰਗੋਬਿੰਦ ਸਾਹਿਬ ਨੇ ਥੋੜ੍ਹਾ ਜਿਹਾ ਸਮਾਂ ਵਿੱਚ ਹਥਿਆਰ ਚੁੱਕੇ ਨੇ, ਸੱਤਵੇਂ ਪਾਤਸ਼ਾਹ ਨੇ ਫਿਰ ਜੰਗ ਨਹੀਂ ਲੜੀ। ਨੌਵੇਂ ਪਾਤਸ਼ਾਹ ਤੱਕ ਫਿਰ ਇਹ ਸ਼ਾਂਤਮਈ ਕਹਿ ਲਓ ਚੱਲਿਆ, ਪਰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਵਕਤ ਆਇਆ, ਉਸ ਵੇਲੇ ਸਤਿਗੁਰਾਂ ਨੇ ਸਿੱਖ ਦੇ ਹੱਥ ਵਿੱਚ ਤੇਗ ਫੜਾਈ ਤੇ ਪੱਕਾ ਕਰ ਦਿੱਤਾ ਵੀ ਸਿੱਖ ਦੇ ਕੋਲ ਸਮੇਂ ਦੇ ਸ਼ਸਤਰ ਰਹਿਣ। ਇਹ ਸ਼ਸਤਰਾਂ ਦਾ ਅਭਿਆਸੀ ਵੀ ਹੈ ਔਰ ਇਹ ਰਾਜਨੀਤੀ ਵੀ ਪੜ੍ਹੇਗਾ। ਇਹ ਜਿਹੜਾ ਨਗਾਰਾ ਹੈ ਤੇ ਜਿਹੜਾ ਨਿਸ਼ਾਨ ਸਾਹਿਬ ਹੈ, ਇਹ ਰਾਜ ਦਾ ਹੀ ਤੇ ਸੰਕਲਪ ਹੈ, ਇਹ ਰਾਜ ਦਾ ਇੱਕ ਡੂੰਘਾ ਸੰਕਲਪ ਹੈ, ਇਰਾਦਾ ਹੈ। ਹੁਣ ਸਤਿਗੁਰਾਂ ਨੇ ਜਿਹੜੀ ਕੌਮ ਤਿਆਰ ਕੀਤੀ, ਪਹਿਲਾਂ ਸੀ ਸੰਤ ਕੱਲੀ, ਨਾਮ ਜਪਣਾ ਤੇ ਨਾਮ ਜਪਾਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਹ ਤਿੰਨ ਸਿਰਫ ਸਿਧਾਂਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਆਂ ਵਾਲੇ ਤੱਕ ਚੱਲਦੇ ਰਹੇ, ਪਰ ਹਜ਼ੂਰ ਅੱਗੋਂ ਹੁਣ ਇੱਕ ਹੋਰ ਨਵੀਂ ਚੀਜ਼ ਅੱਜ ਜੋੜਨ ਲੱਗੇ ਨੇ ਖਾਲਸੇ ਦੇ ਨਾਲ। ਉਹ ਨਵੀਂ ਚੀਜ਼ ਸੀ ਵੀ ਇਹਦੇ ਕੋਲ ਸ਼ਕਤੀ ਵੀ ਹੋਣੀ ਚਾਹੀਦੀ, ਭਗਤੀ ਦੇ ਨਾਲ ਨਾਲ, ਭਗਤੀ ਦੇ ਨਾਲ ਨਾਲ ਇਹਦੇ ਕੋਲ ਸ਼ਕਤੀ ਵੀ ਆਉਣੀ ਚਾਹੀਦੀ ਹੈ, ਕਿਉਂਕਿ ਕਮਜ਼ੋਰ ਲੋਕਾਂ ਨੂੰ ਧਰਤੀ 'ਤੇ ਥਾਂ ਨਹੀਂ। ਅਤੇ ਜਦੋਂ ਸਤਿਗੁਰਾਂ ਨੇ ਸ਼ਕਤੀ ਦੇਣੀ ਚਾਹੀ, ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਵੀ ਕਿਤੇ ਮੇਰਾ ਸਿੱਖ ਸ਼ਕਤੀ ਪਾ ਕੇ, ਸਿਪਾਹੀ ਬਣ ਕੇ, ਸੂਰਮਾ ਬਣ ਕੇ, ਯੋਧਾ ਬਣ ਕੇ ਹੰਕਾਰੀ ਨਾ ਹੋ ਜਾਏ, ਬਈ ਇਹ ਜਿਹੜਾ ਬਾਲੇ ਤੇ ਮੇਰੀ ਆਪਣੀ ਮਿਹਨਤ ਦਾ ਸਿੱਟਾ ਹੈ। ਸ਼ਸਤਰ ਦੇਣੇ ਸਨ, ਘੋੜੇ ਦੇਣੇ ਸਨ, ਨਗਾਰੇ ਵੱਜਣੇ ਸਨ, ਜਿੱਤਾਂ ਹੋਣੀਆਂ ਸਨ, ਕਸਰਤ ਹੋਣੀ ਸੀ, ਘੋਲ ਹੋਣੇ ਸਨ, ਕਬੱਡੀਆਂ ਖੇਡੀਆਂ ਜਾਣੀਆਂ ਸਨ। ਇਹ ਸਾਰੀਆਂ ਚੀਜ਼ਾਂ ਇੱਕ ਖਿਆਲ ਪੈਦਾ ਕਰ ਸਕਦੀਆਂ ਸਨ ਕਿ ਰੱਬ ਦੀ ਕੋਈ ਲੋੜ ਨਹੀਂ, ਬਸ ਬੰਦਾ ਆਪਣੀਆਂ ਬਾਹਾਂ ਦੀ ਕਸਰਤ ਕਰੇ, ਖੁਰਾਕ ਖਾਏ, ਸਰੀਰ ਨੂੰ ਤਕੜਾ ਕਰੇ ਤੇ ਦੁਨੀਆਂ ਦੇ ਵਿੱਚ ਰਾਜ ਕਰੇ। ਸ਼ਸਤਰਾਂ ਦਾ ਇਹ ਔਗੁਣ ਹੈ, ਪਰ ਇਹ ਜਿਹੜੀ ਬਿਰਤੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜਿੱਥੇ ਭਗਤ ਨੇ ਉੱਥੇ ਸੂਰਮੇ ਨੇ, ਤੇ ਭਗਤੀ ਵੀ ਨਾਲ ਉਹਨਾਂ ਦੇ ਵਿੱਚ ਹੈ, ਬੰਦਗੀ ਵੀ ਹੈ। ਉਹ ਚਾਹੁੰਦੇ ਨੇ ਵੀ ਜੇ ਤੇ ਸਿੱਖ ਇਕੱਲੀ ਬੰਦਗੀ ਕਰੇ ਤਾਂ ਵੀ ਠੀਕ ਨਹੀਂ, ਇਹਨੂੰ ਸ਼ਸਤਰ ਦੇਣਾ ਪੈਣਾ ਹੈ, ਇਹਦੇ ਹੱਥਾਂ ਵਿੱਚ ਸ਼ਕਤੀ ਫੜਾਉਣੀ ਪੈਣੀ ਹੈ। ਤੇ ਜੇ ਇਹਦੇ ਹੱਥਾਂ ਦੇ ਵਿੱਚ ਜਦੋਂ ਮੈਂ ਸ਼ਸਤਰ ਦਿੱਤਾ ਤੇ ਇਹ ਕੁਦਰਤੀ ਤੌਰ ਤੇ ਜਿੱਤਾਂ ਪ੍ਰਾਪਤੀ ਕਰੇਗਾ, ਕਿਉਂਕਿ ਸ਼ਸਤਰ ਇੱਕ ਐਸੀ ਚੀਜ਼ ਹੈ ਵੀ ਇੱਕ ਤੁਸੀਂ ਕਦੀ ਅਜਮਾ ਕੇ ਦੇਖ ਲੈਣਾ, ਆਦਮੀ ਖਾਲੀ ਹੱਥ ਤੁਰਦਾ ਹੋਵੇ ਤੇ ਉਹਦੀ ਸ਼ਕਤੀ ਹੋਰ ਹੈ, ਤੇ ਉਹ ਆਦਮੀ ਹੱਥ ਵਿੱਚ ਸ੍ਰੀ ਸਾਹਿਬ ਫੜ ਲੈ, ਉਹਦਾ ਜਿਹੜਾ ਅੰਦਰਲੀ ਸ਼ਕਤੀ ਹੈ, ਤਾਕਤ ਹੈ, ਉਹ ਡਬਲ ਹੋ ਜਾਂਦੀ, ਵੱਧ ਜਾਂਦੀ ਹੈ। ਹੁਣ ਤੈ ਅੰਦਰੋਂ ਇੱਕ ਇਰਾਦਾ ਮਿਲਦਾ ਉਹ ਸ਼ਸਤਰ ਦੇ ਵਿੱਚੋਂ, ਤੇ ਫਿਰ ਜਿਹਦੇ ਚੌਵਾਂ ਪਾਸੇ ਸ਼ਸਤਰਾਂ ਦੀ ਛਾਂ ਹੀ ਹੋਵੇ, ਸੂਰਮੇ ਸ਼ਸਤਰ ਲੈ ਕੇ ਤੁਰਦੇ ਹੋਣ, ਅੱਗੇ ਨਗਾਰਾ ਪਿਆ ਵੱਜਦਾ ਹੋਵੇ, ਚੰਗੀ ਘੋੜ ਸਵਾਰੀ ਹੋਵੇ, ਸਮੇਂ ਦੇ ਆਧੁਨਿਕ ਸ਼ਸਤਰ ਕੋਲ ਹੋਣ, ਇਹ ਸਾਰੀਆਂ ਚੀਜ਼ਾਂ ਜਦੋਂ ਆਉਣਗੀਆਂ ਤੇ ਗੁਰੂ ਗੋਬਿੰਦ ਸਿੰਘ ਨੂੰ ਇਹ ਖਤਰਾ ਸੀ ਵੀ ਮੇਰਾ ਸਿੱਖ ਕਿਤੇ ਇਹ ਵਿਚਾਰ ਨਾ ਬਣਾ ਪਵੇ ਵੀ ਹੁਣ ਹਥਿਆਰਾਂ ਨਾਲ ਹੀ ਸਿੱਖ ਬਣ ਜਾਂਦਾ, ਭਗਤੀ ਦੀ ਲੋੜ ਹੀ ਨਹੀਂ ਹੈ, ਬੰਦਗੀ ਦੀ ਲੋੜ ਹੀ ਨਹੀਂ। ਕਿਉਂਕਿ ਉਹਨਾਂ ਨੇ ਵਾਰ ਵਾਰ ਇੱਕ ਗੱਲ ਤੇ ਜ਼ੋਰ ਦਿੱਤਾ ਹੈ ਵੀ ਖਾਲਸਾ ਉਸ ਨੂੰ ਕਹਿੰਦੇ ਨੇ ਜਿਹਨੂੰ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮੱਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਨੈ, ਆਤਮ ਰਸ ਜੇ ਜਾਨਹੀ ਸੋਹੈ ਖਾਲਸ ਦੇਵ, ਜਿਹੜਾ ਅੰਦਰੋਂ ਜੁੜਿਆ ਭਗਤੀ ਕਰ ਰਿਹਾ ਉਹੀ ਖਾਲਸ ਹੈ, ਪ੍ਰਭ ਮੈਂ ਮੂਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ, ਉਹਨੂੰ ਖਾਲਸਾ ਕਹਿੰਦੇ ਨੇ। ਇਹ ਖਾਲਸੇ ਦੀ ਜਦੋਂ ਗੱਲ ਕੀਤੀ ਤੇ ਨਾਲ ਨਾਲ ਸ਼ਸਤਰ ਵੀ ਦਿੱਤੇ ਸਨ ਕਿ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਅਧਿਕਾਈ। ਬਿਨਾ ਸ਼ਸਤਰੰਗ ਕੇ ਸੰਗ ਨਰੰਗ ਭੇਡ ਜਾਨੋ ਗਹੇ ਕਾਨ ਤਾਂ ਕੇ ਕਾਹੂ ਲੈ ਸਿਧਾਨੋ, ਇਹ ਵੀ ਨਾਲ ਕਹਿਣਾ ਸੀ ਉਹਨਾਂ ਨੇ। ਸੂਰਮੇ ਦੀ ਗੱਲ ਵੀ ਕਰਨੀ ਸੀ ਪਰ ਗੁਰੂ ਨੂੰ ਇੱਥੇ ਖਤਰਾ ਭਾਸਿਆ ਵੀ ਬੰਦੇ ਦੀ ਆਦਤ ਹੈ, ਜੇ ਮੈਂ ਇਹਨੂੰ ਸ਼ਸਤਰ ਦਿੱਤੇ ਸਿਪਾਹੀ ਬਣਾਇਆ ਇਹਨੂੰ ਕਿਹਾ ਵੀ ਖੁਰਾਕ ਖਾ ਕਸਰਤ ਕਰਿਆ ਕਰ ਘੋਲ ਘੁਲਿਆ ਕਰ ਘੋੜੇ ਭਜਾਇਆ ਕਰ ਛਾਲਾਂ ਮਾਰਿਆ ਕਰ, ਬੜਾ ਵੱਡਾ ਖਤਰਾ ਸੀ ਮੇਰਾ ਸਿੱਖ ਕਿਤੇ ਕਹਿਣ ਲੱਗ ਪਵੇ ਵੀ ਹੁਣ ਕੀ ਲੋੜ ਭਗਤੀ ਦੀ, ਸਾਡੀਆਂ ਬਾਹਾਂ ਵਿੱਚ ਬਲ ਬੜਾ ਸੀ ਆਪੇ ਜਿੱਤ ਜਾਵਾਂਗੇ, ਇਹ ਗੱਲ ਨਾ ਕਿਤੇ ਮਨ ਵਿੱਚ ਆ ਜਾਏ। ਕਿਉਂਕਿ ਇਹ ਘਟਨਾ ਕਈਆਂ ਨਾਲ ਵਾਪਰੀ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਵਹਿੰਦੇ ਨੇ ਪੈਂਦੇ ਖਾਨ ਵੱਲ ਕੱਲਾ ਛੁਪਾਈ ਹੈ ਬਾਹਾਂ ਵਿੱਚ ਬਲ, ਅਸਲ ਵਿੱਚ ਆਹ ਜਿਹੜੀ ਅੱਜ ਦਾ ਸਵਈਆ ਹੈ ਵੀਰ ਅਪਾਰ, ਉਹ ਵੀਰ ਜਿਹਦੀ ਸ਼ਕਤੀ ਦਾ ਪਤਾ ਹੀ ਨਹੀਂ ਕਿੰਨੇ, ਬੜੇ ਬਰਿਆਰ ਬਲ ਦਾ ਪਤਾ ਹੀ ਨਹੀਂ ਕਿੰਨਾ ਕੁ ਹੈ, ਅਬਚਾਰੇ ਸਾਰ ਕੀ ਧਾਰ ਪਛਈਆ, ਉਹਨਾਂ ਨੂੰ ਕੋਈ ਸੋਚ ਹੀ ਨਹੀਂ ਹੁੰਦੀ ਵੀ ਅੱਗੋਂ ਗੋਲੀ ਚੱਲ ਰਹੀ ਹੈ ਕਿ ਸ਼ਸਤਰ ਵੱਜ ਰਿਹਾ, ਬੇਪਰਵਾਹ ਹੋ ਕੇ ਤੁਰਦੇ ਜਿਵੇਂ ਮੀਂਹ ਵਿੱਚ ਨਹਾਉਂਦਾ ਬੱਚਾ। ਇਹ ਜਿਹੜਾ ਸਵਈਆ ਪੈਂਦੇ ਖਾਣ ਵਰਗਿਆਂ ਤੇ ਲਾਗੂ ਹੁੰਦਾ, ਜਿਹੜੇ ਆਪਣੇ ਹੱਥ ਦੀਆਂ ਉਂਗਲੀਆਂ ਦੇ ਵਿੱਚ ਫੜ ਕੇ ਸਿੱਕੇ ਮਲ ਦਿੰਦੇ ਸਨ, ਅੱਖਰ ਮਿਟ ਜਾਂਦੇ ਸਨ, ਸਮੇਤ ਸਵਾਰ ਦੇ ਘੋੜਾ ਮੂਧਾ ਕਰ ਦੇਣਾ, ਦੋ ਝੋਟੇ ਘੁਲਦੇ ਹੋਣ ਤੇ ਉਹਨਾਂ ਦੇ ਦੋਵਾਂ ਦੇ ਸਿੰਘ ਫੜ ਕੇ ਉਹਨਾਂ ਨੂੰ ਦੂਰ ਹਟਾ ਦੇਣਾ ਦੋਵਾਂ ਬਾਹਾਂ ਨਾਲ, ਛੋਟੀ ਗੱਲ ਹੈ ਕਿੰਨੀ ਤਾਕਤ। ਤੇ ਜਦੋਂ ਇੰਨੀ ਤਾਕਤ ਆ ਗਈ, ਪੈਂਦੇ ਖਾਨ ਸਿਪਾਹੀ ਸੀ ਸੰਤ ਹੈ ਨਹੀਂ ਸੀ, ਇੱਕ ਦਿਨ ਸੋਚ ਲਿਆ ਗੁਰੂ ਹਰਗੋਬਿੰਦ ਸਾਹਿਬ ਦੇ ਜੰਗ ਜਿੰਨੇ ਜਿੱਤੇ ਗਏ ਨੇ ਉਹ ਪੈਂਦੇ ਖਾਨ ਦੀਆਂ ਬਾਹਾਂ ਕਰਕੇ ਜਿੱਤੇ ਗਏ ਨੇ, ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਉਹਦਾ ਕਾਰਨ ਇਹ ਰਿਹਾ ਬਈ ਉਹ ਪੈਂਦੇ ਖਾਨ ਦੀਆਂ ਬਾਹਾਂ ਕਰਕੇ ਜੰਗ ਜਿੱਤੇ ਗਏ, ਹੰਕਾਰ ਆ ਗਿਆ ਤੇ ਉਹਦਾ ਜਿਹੜਾ ਹਸ਼ਰ ਹੋਇਆ ਉਹ ਤੁਸੀਂ ਆਪ ਵੇਖਿਆ। ਇਹ ਕਿਉਂ ਵਾਪਰਿਆ? ਕਿਉਂਕਿ ਉਹਦੇ ਮਨ ਵਿੱਚ ਇੱਕ ਗੱਲ ਆ ਗਈ ਜਿਹੜੀ ਇੱਥੇ ਸਿੱਖਿਆ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ, ਕਿਉਂਕਿ ਇਹ ਜਿੰਨੇ ਵੀ ਦੋ ਤਿੰਨ ਸਵਈਏ ਦਸ ਸਵਈਆਂ ਦੇ ਵਿੱਚ ਨਿਤਨੇਮ ਵਿੱਚ ਆਉਂਦੇ ਨੇ ਉਹ ਉਹਨਾਂ ਸਿੱਖਾਂ ਦੇ ਵੱਲ ਇਸ਼ਾਰਾ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਕਤੀ ਹੈ, ਤਲਵਾਰਾਂ ਨੇ ਨੇਜੇ ਨੇ ਬੰਦੂਕਾਂ ਨੇ ਸ਼ਕਤੀਆਂ ਨੇ, ਕਿਤੇ ਉਹ ਭੁੱਲ ਨਾ ਜਾਣ ਵੀ ਇਸ ਸ਼ਕਤੀ ਨੂੰ ਦੇਣ ਵਾਲਾ ਤੁਹਾਡੇ ਪਿੱਛੇ ਖੜਾ, ਕਿਤੇ ਉਹਨੂੰ ਭੁੱਲ ਨਾ ਜਾਇਓ, ਕਿਤੇ ਤੁਹਾਡੀ ਯਾਦ ਵਿੱਚੋਂ ਇਹ ਗੱਲ ਨਿਕਲ ਨਾ ਜਾਏ। ਤਾਂ ਇਹ ਜਿਹੜਾ ਸਵਈਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਇਸ ਹੰਕਾਰ ਤੋਂ ਬਚਾਉਣ ਵਾਸਤੇ ਕਿ ਉਹ ਬੜਾ ਵੱਡਾ ਸੂਰਮਾ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਤੇ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਦੋ ਚੀਜ਼ਾਂ ਨੇ, ਦੇਖੋ ਧਿਆਨ ਦਿਓ, ਦੋ ਚੀਜ਼ਾਂ ਕੰਮ ਕਰਦੀਆਂ ਨੇ, ਇੱਕ ਹੈ ਸਾਧ ਸੰਗਤ, ਇੱਕ ਹੈ ਸੂਰਮਤਾਈ, ਤੇ ਇੱਕ ਦੂਜੀ ਹੈ ਇੱਕ ਕਹਿ ਲਈ ਮੂਰਖਤਾ ਭਰੀ ਸੂਰਮਤਾਈ ਤੇ ਇੱਕ ਹੈ ਵਿਵੇਕਮਈ ਸੂਰਮਤਾਈ, ਦੋ ਸੂਰਮਤਾਈਆਂ ਨੇ ਬੰਦੇ ਵਿੱਚ। ਇੱਕ ਉਹ ਸੂਰਮਾ ਜਿਹੜਾ ਕਹਿੰਦੇ ਅਵਿਚਾਰ ਹੈ, ਅਵਿਚਾਰ ਦਾ ਮਤਲਬ ਵਿਚਾਰਦਾ ਹੀ ਕੋਈ ਨਹੀਂ, ਵਿਚਾਰ ਹੈ ਕੋਈ ਨਹੀਂ। ਆ ਸਵਈਆ ਜਿਹੜਾ ਸਾਡੇ ਜਿਹੜੇ ਸੱਜਣ ਡਾਂਗਾਂ ਕਿਰਪਾਨਾਂ ਵਾਲੇ ਨੇ ਉਹਨਾਂ ਨੂੰ ਬਹੁਤ ਸਮਝਾਉਣ ਵਾਲੇ, ਜਿਨ੍ਹਾਂ ਦਾ ਕੰਮ ਦਿਨ ਰਾਤ 100 ਡਿਗਰੀ ਤੋਂ ਉੱਤੇ ਰਹਿੰਦਾ। ਇਹ ਨਹੀਂ ਵੀ ਸਿੱਖ ਦੇ ਹੱਥ ਵਿੱਚ ਸ਼ਸਤਰ ਨਾ ਹੋਵੇ, ਪਰ ਇੱਥੇ ਇੱਕ ਬਚਨ ਕਿਹਾ ਅਵਿਚਾਰ ਹੈ, ਅਵਿਚਾਰਾਂ ਦਾ ਮਤਲਬ ਵਿਚਾਰਦੇ ਹੀ ਕੋਈ ਨਹੀਂ, ਬਸ ਤਲਵਾਰਾਂ ਚਲਾਉਣੀ ਇਹ ਧਰਮ ਬਣ ਗਿਆ, ਸ਼ਸਤਰ ਵਾਹੀ ਜਾਣੇ, ਤਲਵਾਰਾਂ ਚਲਾਈ ਜਾਣੀਆਂ, ਇਹ ਨਹੀਂ ਵੇਖਣਾ ਵੀ ਕਿੱਥੇ ਚਲਾਉਣੀ ਹੈ, ਇਹਦੀ ਲੋੜ ਕਿੱਥੇ ਹੈ, ਜਿੱਥੇ ਲੋੜ ਹੈ ਉੱਥੇ ਪਹੁੰਚਦੇ ਨਹੀਂ, ਜਿੱਥੇ ਨਹੀਂ ਲੋੜ ਉੱਥੇ ਚਲਾ ਦਿੱਤੀਆਂ, ਨੁਕਸਾਨ ਕਰ ਲਿਆ ਆਪਣਾ ਹੀ, ਜਿੱਥੇ ਜ਼ਰੂਰਤ ਸੀ ਉੱਥੇ ਨਹੀਂ ਗਏ, ਜਿੱਥੇ ਸ਼ਸਤਰ ਚੱਲਣਾ ਚਾਹੀਦਾ ਸੀ ਉਹ ਬੜੇ ਘੱਟ ਥਾਂ ਹੁੰਦੇ ਨੇ, ਇੰਨੇ ਜ਼ਿਆਦੇ ਨਹੀਂ, ਇਤਨੇ ਜ਼ਿਆਦੇ ਨਹੀਂ ਹੁੰਦੇ। ਤਾਂ ਉੱਥੇ ਨਹੀਂ ਗਏ। ਕਿਉਂ ਹੋਇਆ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਅਵਿਚਾਰ ਹੈ, ਵਿਚਾਰ ਤੋਂ ਖਾਲੀ ਨੇ ਸੂਰਮੇ। ਸ਼ਕਤੀ ਤੇ ਆ ਗਈ, ਸ਼ਕਤੀ ਆ ਗਈ ਤੇ ਦਿਮਾਗ ਕੋਈ ਕੱਢ ਕੇ ਲੈ ਗਿਆ ਵਿੱਚੋਂ। ਮੈਂ ਇੱਕ ਬੜੀ ਸੁੰਦਰ ਕਹਾਣੀ ਪੜ੍ਹੀ ਹੈ ਬਈ, ਇੱਕ ਫੌਜ ਕਿਸੇ ਨੇ ਤਿਆਰ ਕਰਨੀ ਸੀ, ਸੂਰਮੇ ਤਿਆਰ ਕਰਨੇ ਸਨ, ਧਾੜ ਰੱਖਣੀ ਸੀ ਉਹਨੇ। ਪੁਰਾਣੇ ਸਮੇਂ ਦੇ ਵਿੱਚ ਧਾੜਾਂ ਹੁੰਦੀਆਂ ਸਨ, ਯਾਨੀ ਕਿ ਇੱਕ ਚੌਧਰੀ, ਇੱਕ ਡਾਕੂ, 100-100 ਬੰਦੇ ਆਪਣੇ ਕੋਲ ਰੱਖਦਾ ਸੀ ਜੰਗਲਾਂ ਵਿੱਚ। ਉਹਨਾਂ ਤੋਂ ਫਿਰ ਪਿੰਡਾਂ ਵਿੱਚ ਲੁੱਟਾਂ ਖੋਹਾਂ ਕਰਵਾਉਣੀਆਂ, ਡਾਕੇ ਮਾਰਨੇ, ਖੋਹਣਾ। ਤੇ ਕਹਿੰਦੇ ਉਹ ਜਿਹੜਾ ਡਾਕੂ ਸੀ, ਡਕੈਤ ਸੀ, ਉਹ ਬੜਾ ਸਿਆਣਾ ਸੀ। ਉਹ ਕੀ ਕਰਦਾ ਸੀ? ਜਿਹੜੇ ਬੰਦਿਆਂ ਨੂੰ ਲੈ ਕੇ ਜਾਂਦਾ ਸੀ, ਪਹਿਲਾਂ ਉਹਨਾਂ ਦੇ ਸਿਰ ਦੇ ਵਿੱਚੋਂ ਦਿਮਾਗ ਕੱਢ ਲੈਂਦਾ ਸੀ, ਦਿਮਾਗ ਤੋਂ ਖਾਲੀ। ਇਹ ਸਮਝਣ ਲਈ ਕਹਾਣੀ ਹੈ, ਦਿਮਾਗ ਕੱਢ ਲੈਂਦਾ ਸੀ। ਉਹਨੂੰ ਕਿਸੇ ਪੁੱਛਿਆ, ਕਹਿਣ ਲੱਗਾ ਜੇ ਦਿਮਾਗ ਹੋਵੇ ਤੇ ਬੰਦਾ ਇਸ ਤਰ੍ਹਾਂ ਕਿਵੇਂ ਕਰੇਗਾ ਬਿਨਾਂ ਵਿਚਾਰਨ ਤੋਂ? ਜਿੰਨੇ ਅਸੀਂ ਕੰਮ ਕਰਨੇ ਨੇ ਵਿਚਾਰ ਤੋਂ ਬਿਨਾਂ ਕਰਨੇ ਨੇ। ਇਸ ਲਈ ਦਿਮਾਗ ਵਿੱਚ ਹੋਵਿਆ ਤੇ ਉਹਨੇ ਕਹਿਣਾ ਵੀ ਇਹ ਕਰੀਏ ਕਿ ਨਾ ਕਰੀਏ, ਸੋਚਾਂਗੇ। ਇਹ ਸਾਡਾ ਨਿਸ਼ਾਨਾ ਵੀ ਹੈ ਕਿ ਨਹੀਂ, ਇੱਥੇ ਮਾਰ ਕੀਤਿਆਂ ਸਾਨੂੰ ਕੁਝ ਮਿਲੇਗਾ ਕਿ ਨਾ ਮਿਲੇਗਾ, ਜਾਂ ਅਸੀਂ ਆਪਣੇ ਗੁਰੂ ਕੇ ਸਿਧਾਂਤ ਛੱਡ ਕੇ ਚਲੇ ਜਾਵਾਂਗੇ। ਤਾਂ ਐਸੇ ਸੂਰਮੇ ਗੁਰੂ ਨੂੰ ਪ੍ਰਵਾਨ ਨਹੀਂ ਜਿਹੜੇ ਵਿਚਾਰ ਤੋਂ ਬਿਨਾਂ ਲੜਾਈ ਲੜਦੇ ਨੇ। ਵਿਚਾਰ ਤੋਂ ਬਿਨਾਂ ਸੂਰਮੇ ਨੇ, ਤੇ ਸਤਿਗੁਰੂ ਨੇ ਇਸ ਖਤਰੇ ਨੂੰ ਭਾਂਪਦਿਆਂ ਹੋਇਆ, ਵੇਖਿਆ ਹੋਇਆ, ਵੇਖਦਿਆਂ ਹੋਇਆ ਸਿੱਖ ਵਾਸਤੇ ਇੱਕ ਇਹ ਸਵੱਈਆ ਉਚਾਰਨ ਕੀਤਾ। ਕਹਿਣ ਲੱਗੇ ਤਾਕਤ ਭਾਵੇਂ ਕਿੰਨੀ ਤੇਰੇ ਕੋਲ ਆ ਜਾਏ, ਪਰ ਇੱਕ ਗੱਲ ਯਾਦ ਰੱਖੀ, ਤੇਰੀਆਂ ਬਾਹਾਂ ਵਿੱਚ ਸ਼ਕਤੀ ਭਰੀ ਏ, ਉਹ ਦੇਣ ਵਾਲਾ ਕੌਣ ਹੈ? ਉਹਦਾ ਨਾਮ ਲਿਆ ਅੱਜ ਦੇ ਸਵੱਈਏ ਵਿੱਚ। ਸਾਹਿਬ ਕਹਿੰਦੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਤੁਹਾਡੇ ਸਾਰੇ ਸੂਰਮਿਆਂ ਦਾ ਸਿਰਨਾਇਕ, ਵੱਡਾ ਸ਼ਕਤੀ ਦੇਣ ਵਾਲਾ, ਤੁਹਾਡੀਆਂ ਬਾਹਾਂ ਵਿੱਚ ਬਲ ਭਰਨ ਵਾਲਾ ਕੌਣ ਹੈ? ਜਾਚਕ ਅਨੇਕ, ਜਾਚਕ ਕਹਿੰਦੇ ਨੇ ਮੰਗਤਿਆਂ ਨੂੰ। ਇਹ ਸਾਰੇ ਮੰਗਤੇ ਨੇ, ਜਿੰਨੀਆਂ ਚੀਜ਼ਾਂ ਨੇ ਸੰਸਾਰ ਜਿੰਨਾ ਚੱਲ ਰਿਹਾ, ਉਸ ਇੱਕ ਤੋਂ ਸ਼ਕਤੀ ਲੈ ਕੇ ਚੱਲ ਰਿਹਾ। ਜਾਚਕ ਅਨੇਕ ਸੋ ਏਕ ਦਵਈਆ, ਦਵਈਆ ਦੇ ਅਰਥ ਨੇ ਦੇਣ ਵਾਲਾ ਤੇ ਇੱਕੋ ਹੈ। ਸਾਰੇ ਦਾ ਸਾਰਾ ਜਗਤ, ਜਿੰਨਾ ਕੁਝ ਇੱਥੇ ਹੈ ਸੂਖਸ਼ਮ ਤੇ ਅਸਥੂਲ, ਸਾਰਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਕੰਮ ਕਰ ਰਿਹਾ ਹੈ। ਉਹਦੇ ਤੋਂ ਬਿਨਾਂ ਕੋਈ ਆਦਮੀ ਕੁਝ ਕਰ ਹੀ ਨਹੀਂ ਸਕਦਾ। ਆਪਾਂ ਬਚਨ ਪੜ੍ਹਦੇ ਹਾਂ ਬਾਣੀ ਦੇ ਵਿੱਚ, ਉਹਨਾਂ ਨੇ ਤੇ ਹਵਾ ਦੀ ਵੀ ਗੱਲ ਕਰ ਦਿੱਤੀ, ਕਹਿੰਦੇ ਜਦੋਂ ਹਵਾ ਵਗਦੀ ਏ ਉਹ ਵੀ ਉਹਦੇ ਹੁਕਮ ਦੇ ਅੰਦਰ ਜਾ ਰਹੀ ਏ, ਜੇ ਉਹ ਨਾ ਚਾਹੇ ਇਹਦੀ ਸਮਾਪਤੀ ਹੋ ਜਾਏ ਉੱਥੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ। ਇਹ ਉਹਦਾ ਹੁਕਮ ਇੰਨਾ ਅਪਾਰ ਹੈ, ਇੰਨੇ ਇੰਨੇ ਵੱਡੇ ਦਰਿਆ ਵਹਾਉਂਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਸੂਰਜ ਵਿੱਚ ਕਿੰਨੀ ਤਪਸ਼ ਹੈ, ਕਿੰਨਾ ਉਹਦਾ ਆਕਾਰ ਹੈ, ਇੰਨੀ ਦੂਰ ਤੋਂ ਉਹਦੀਆਂ ਕਿਰਨਾਂ ਸਰੀਰ ਨੂੰ ਸਾੜਨ ਤੱਕ ਚਲੀਆਂ ਜਾਂਦੀਆਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨੀ ਸ਼ਕਤੀ ਵਾਲਾ ਸੂਰਜ ਵੀ ਉਹਦੇ ਹੱਥਾਂ ਵਿੱਚ ਫੜਿਆ ਹੋਇਆ, ਉਹਦੇ ਤੋਂ ਬਾਹਰ ਨਹੀਂ ਜਾ ਸਕਦਾ। ਵੇਖੋ ਫਿਰ ਉਸ ਇੱਕ ਨਾਲ ਜੁੜਨ ਦਾ ਕਿੰਨਾ ਵੱਡਾ ਲਾਭ ਹੋ ਸਕਦਾ। ਤਾਂ ਹੀ ਗੁਰੂ ਸਾਹਿਬ ਜ਼ੋਰ ਦਿੰਦੇ ਨੇ, ਕਿਉਂਕਿ ਬੰਦੇ ਦੀ ਖਵਾਹਿਸ਼ ਹੈ ਮੈਂ ਕਿਸੇ ਐਸੇ ਨਾਲ ਸੰਬੰਧ ਜੋੜ ਲਵਾਂ ਜਿਹੜਾ ਸਾਰਿਆਂ ਦੇ ਉੱਤੇ ਹੁਕਮ ਚਲਾਉਂਦਾ ਹੋਵੇ ਤੇ ਮੈਨੂੰ ਫਿਰ ਕੋਈ ਚਿੰਤਾ ਨਾ ਰਹੇ। ਬੰਦਾ ਇੱਕ ਐਸੀ ਸ਼ਕਤੀ ਦੀ, ਸਮਾਜ ਦੇ ਵਿੱਚ ਵੀ ਅਸੀਂ ਐਸੇ ਲੋਕਾਂ ਨੂੰ ਲੱਭਦੇ ਰਹਿੰਦੇ ਹਾਂ ਮਿੱਤਰ ਬਣਾਉਣ ਵਾਸਤੇ, ਲੈਣ ਦੇਣ ਕਰਨ ਵਾਸਤੇ, ਜਿਨ੍ਹਾਂ ਦੀ ਗੱਲ ਸਰਕਾਰੀ ਦਰਬਾਰੇ ਚੱਲਦੀ ਹੋਵੇ, ਜਿਨ੍ਹਾਂ ਦੀ ਜਾਣਕਾਰੀ ਹੋਵੇ। ਮਨੁੱਖ ਸੋਚਦਾ ਇਸ ਬੰਦੇ ਨਾਲ ਸਾਂਝ ਪਾਉਣੀ ਚਾਹੀਦੀ ਵੀ ਕੱਲ ਨੂੰ ਇਹ ਕੰਮ ਦਏਗਾ ਸਾਨੂੰ। ਆਮ ਤੌਰ ਤੇ ਸਾਰੇ ਖੇਤਰ ਜਿੰਨੇ ਵੀ ਨੇ ਉਹਨਾਂ ਵਿੱਚ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰਨ ਵਾਸਤੇ ਬਹੁਤੇ ਮਨੁੱਖ ਇਹ ਕਰਦੇ ਰਹਿੰਦੇ ਨੇ ਕਿ ਹੁਣ ਅੱਗੋਂ ਕਿਹੜਾ ਆ ਰਿਹਾ, ਇਸ ਅਹੁਦੇ ਤੇ ਕਿੰਨੇ ਆਉਣਾ ਅੱਗੋਂ। ਅਜੇ ਉਹ ਆਇਆ ਨਹੀਂ ਹੁੰਦਾ, ਇੱਕ ਦੋ ਗੇੜੇ ਉਹਦੇ ਘਰ ਦੇ ਅੱਗੋਂ ਪਹਿਲੇ ਕੱਢਣ ਲੱਗ ਪੈਂਦੇ ਨੇ ਵੀ ਅੱਗੋਂ ਇਹਨੇ ਆਉਣਾ, ਵੱਡਾ ਆਦਮੀ ਅਹੁਦੇ ਤੇ ਆਏਗਾ, ਇਹਦੇ ਹੱਥ ਵਿੱਚ ਮੋਹਰ ਆ ਜਾਣੀ, ਸ਼ਕਤੀ ਆ ਜਾਣੀ, ਇਹਦੇ ਤੋਂ ਕੰਮ ਪਏਗਾ, ਕੰਮ ਲੈਣਾ ਪੈਣਾ, ਇਸ ਕਰਕੇ ਇਹਦੇ ਨੇੜੇ ਲੰਘਣਾ ਚਾਹੀਦਾ। ਸਤਿਗੁਰੂ ਕਹਿੰਦੇ ਤੂੰ ਵੇਖ ਕਿੰਨੇ ਲੋਕਾਂ ਦੇ ਦਰਵਾਜ਼ੇ ਤੂੰ ਖੜਕਾਉਣਾ ਹੈ, ਕਿੰਨੇ ਲੋਕਾਂ ਦੀ ਖਾਕ ਤੂੰ ਛਾਣਨਾ ਹੈ। ਕਿੰਨਾ ਚੰਗਾ ਹੁੰਦਾ ਜੇ ਇਹਨਾਂ ਸਾਰਿਆਂ ਦੇ ਨਾਲੋਂ ਤੂੰ ਇੱਕ ਦੀ ਖਾਕ ਛਾਣ ਲੈਂਦਾ, ਉਹਦੇ ਚਰਨਾਂ ਦੇ ਪਿੱਛੇ ਉਹਦਾ ਦਰਵਾਜ਼ਾ ਖੜਕਾਉਂਦਾ, ਉਹਦਾ ਭਿਖਾਰੀ ਬਣ ਜਾਂਦਾ, ਕਿਉਂਕਿ ਇਹ ਸਾਰੇ ਉਹਦੇ ਹੱਥ ਵਿੱਚ ਨੇ, ਉਸ ਇੱਕ ਦੇ ਹੱਥ ਵਿੱਚ ਨੇ। ਜੇ ਉਹ ਇੱਕ ਤੇਰੇ ਵੱਲ ਹੋ ਗਿਆ, ਉਹ ਤੇਰੀ ਸਹਾਇਤਾ ਤੇ ਖੜਾ ਹੋ ਗਿਆ, ਉਹ ਭਾਵੇਂ ਕਿਵੇਂ ਕਰੇ ਤੇਰੇ ਕਾਰਜ ਨੂੰ ਉਹਨੇ ਸਿੱਧ ਕਰਨਾ ਹੀ ਕਰਨਾ, ਭਾਵੇਂ ਉਹਨਾਂ ਨੂੰ ਪ੍ਰੇਰ ਕੇ ਤੇਰਾ ਮਿੱਤਰ ਬਣਾ ਦੇ ਤੇ ਭਾਵੇਂ ਉਹਨਾਂ ਨੂੰ ਮਜਬੂਰ ਕਰਦਾ ਤੇਰੇ ਅੱਗੇ ਝੁਕਣ ਵਾਸਤੇ, ਪਰ ਜੇ ਇੱਕ ਤੇਰੇ ਹੱਥ ਵਿੱਚ ਆ ਗਿਆ, ਇੱਕ ਨਾਲ ਤੂੰ ਦੋਸਤੀ ਪਾ ਲਈ, ਫਿਰ ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ। ਹੁਣ ਵੇਖੋ ਐਸੀਆਂ ਸ਼ਖਸੀਅਤਾਂ ਨੇ ਇਤਿਹਾਸ ਦੇ ਅੰਦਰ, ਸੰਸਾਰਕ ਪੱਖੋਂ ਜਿਨ੍ਹਾਂ ਦਾ ਕੋਈ ਨਹੀਂ ਸੀ। ਅਸੀਂ ਅੱਜ ਵੈਸੇ ਇੱਕ ਵਿਚਾਰ ਬੜਾ ਪ੍ਰਬਲ ਹੋ ਚੁੱਕਾ ਹੈ ਤੇ ਲੋਕ ਇਹਦੀ ਵਰਤੋਂ ਕਰ ਰਹੇ ਨੇ, ਉਹ ਵਿਚਾਰ ਕਿਹੜਾ ਹੈ ਕਿ ਭਾਵੇਂ ਤੁਸੀਂ ਧਾਰਮਿਕ ਹੋ, ਭਾਵੇਂ ਤੁਸੀਂ ਕਿੰਨੇ ਵੀ ਧਾਰਮਿਕ ਹੋ, ਤੁਹਾਨੂੰ ਆਪਣੇ ਧਰਮ ਨੂੰ ਚਲਾਉਣ ਵਾਸਤੇ, ਆਪਣੇ ਕਥਾ ਕੀਰਤਨ ਨੂੰ ਚਲਾਉਣ ਵਾਸਤੇ ਰਾਜਨੀਤਿਕ ਲੋਕਾਂ ਦੀ ਸ਼ਰਨ ਲੈਣੀ ਪਏਗੀ। ਇਹ ਵਿਚਾਰ ਭਾਰੂ ਹੋ ਚੁੱਕਾ ਹੈ ਵੀ ਰਾਜਨੀਤਿਕ ਲੋਕਾਂ ਦੇ ਨਾਲ ਜੁੜਾਂਗੇ ਤਾਂ ਉਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਵੱਡੀਆਂ ਥਾਵਾਂ ਤੇ ਪਹੁੰਚ ਜਾਵਾਂਗੇ। ਪਹੁੰਚ ਵੀ ਜਾਂਦਾ ਹੈ ਬੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਸਮੇਂ ਦਾ ਸਾਰਾ ਸਿਸਟਮ ਉਹਨਾਂ ਦੇ ਹੱਥ ਵਿੱਚ ਹੈ। ਜੇ ਸਰਕਾਰ ਵੱਲ ਜਾਓ ਉੱਥੇ ਉਹਨਾਂ ਦੇ ਹੱਥ ਵਿੱਚ ਹੈ, ਜੇ ਧਰਮ ਵਿੱਚ ਜਾਓ ਤੇ ਧਰਮ ਦੇ ਉੱਤੇ ਵੀ ਉਹਨਾਂ ਦਾ ਗਲਬਾ ਹੈ। ਹਰ ਇੱਕ ਥਾਂ ਤੇ, ਹਰ ਇੱਕ ਸਟੇਜ ਤੇ, ਹਰ ਇੱਕ ਧਾਰਮਿਕ ਕੇਂਦਰ ਤੇ ਲੰਘਣਾ ਤੇ ਉਹਨਾਂ ਦੇ ਰਾਹੀਂ ਹੈ। ਭਾਵੇਂ ਉੱਪਰੋਂ ਉੱਪਰੋਂ ਆਪਾਂ ਸਾਰੇ ਕਥਾ ਕਰੀ ਜਾਂਦੇ ਹਾਂ ਵੀ ਗੁਰੂ ਤੋਂ ਬਿਨਾਂ ਨਾ ਕਿਸੇ ਨੂੰ ਝੁਕਿਆ ਜੇ, ਨਾ ਕਰਿਆ ਜੇ, ਉੱਪਰੋਂ ਉੱਪਰੋਂ ਸਭ ਚੱਲ ਰਿਹਾ, ਉੱਪਰੋਂ ਉੱਪਰੋਂ ਨਾਮ ਚੱਲਦਾ ਗੁਰੂ ਰਾਮਦਾਸ ਜੀ ਦਾ, ਵਿੱਚੋਂ ਕੋਈ ਨਹੀਂ ਪੁੱਛਦਾ, ਗੱਲ ਕਿਤੋਂ ਹੋਰ ਜਾ ਕੇ ਆਉਂਦੀ ਹੈ। ਜਿਨ੍ਹਾਂ ਨੇ ਉੱਥੇ ਭੇਜਣਾ ਉਹ ਤੇ ਉਸ ਵੇਲੇ ਸੁੱਤੇ ਹੁੰਦੇ ਨੇ, ਕੂਕ ਉੱਥੇ ਜਾਗੇ ਵੀ ਨਹੀਂ ਅਜੇ, ਉਹ ਤੇ ਆਰਾਮ ਕਰ ਫੁਰਮਾ ਰਹੇ ਨੇ, 8-9-10 ਵਜੇ ਉੱਠਣਗੇ। ਪਰ ਇਹ ਇੱਕ ਗਲਤ ਫਹਿਮੀ ਹੈ ਵੀ ਧਰਮ ਦੀ ਦੁਨੀਆਂ ਦੇ ਵਿੱਚ ਵੀ ਬੰਦਾ ਰਾਜਨੀਤਿਕ ਸਿਸਟਮ ਦੀ ਸ਼ਰਨ ਲੈਂਦਾ, ਉਹਦਾ ਸਹਾਰਾ ਲੈਂਦਾ। ਥੋੜੇ ਜਿਹੇ ਸਮੇਂ ਦੀ ਚੰਦਰਮਾ ਦੀ ਚਾਨਣੀ ਹੈ, ਥੋੜਾ ਜਿਹਾ ਸਮੇਂ ਦਾ ਕੁਸੰਬੇ ਦਾ ਰੰਗ ਹੈ, ਚਮਕਦਾ ਬਹੁਤ ਜ਼ਿਆਦਾ, ਲਾਲ ਬਹੁਤ ਲੱਗਦਾ ਹੈ, ਪਰ ਧੁੱਪ ਦੇ ਅੱਗੇ ਖਲੋਂਦਾ ਨਹੀਂ, ਥੋੜੇ ਸਮੇਂ ਬਾਅਦ ਉਹਦੀ ਸਮਾਪਤੀ ਹੈ। ਜਿਹੜਾ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਉਹ ਹੈ ਸਿੱਧੇ ਰਾਹ ਤੇ ਤੁਰਨਾ, ਨਾ ਕਿਸੇ ਦੇ ਅੱਗੇ ਝੁਕਣਾ, ਨਾ ਕਿਸੇ ਨੂੰ ਝੁਕਾਉਣਾ, ਨਫ਼ਰਤ ਵੀ ਨਹੀਂ ਕਰਨੀ। ਤਾਂ ਇਹ ਜਿਹੜਾ ਤਰੀਕਾ ਸਤਿਗੁਰਾਂ ਦੀ ਬਾਣੀ ਦੇ ਵਿੱਚ ਹੈ ਹੀ ਨਹੀਂ ਕਿਤੇ। ਤੁਸੀਂ ਬਚਨ ਪੜ੍ਹ ਕੇ ਵੇਖੋ, ਹਜ਼ੂਰ ਕਹਿੰਦੇ ਕੋਊ ਹਰ ਸਮਾਨ ਨਹੀਂ ਰਾਜਾ। ਕਬੀਰ ਸਾਹਿਬ ਹੋਏ ਨੇ, ਰਵਿਦਾਸ ਜੀ ਹੋਏ ਨੇ, ਦੱਸੋ ਉਹਨਾਂ ਨੇ ਕਿਹੜੇ ਬੰਦਿਆਂ ਦੀ ਸ਼ਰਨ ਲਈ ਹੈ, ਕਿਹਨਾਂ ਦਾ ਸਹਾਰਾ ਲਿਆ, ਜਿਨ੍ਹਾਂ ਦੀ ਬਾਣੀ ਪੜ੍ਹ ਪੜ੍ਹ ਕੇ ਅਸੀਂ ਆਪਣਾ ਜੀਵਨ ਗੁਜ਼ਾਰਨੇ, ਜਿਨ੍ਹਾਂ ਦੀ ਬਾਣੀ ਅਰਥ ਕਰ ਕਰਕੇ ਅਸੀਂ ਆਪਣਾ ਇੱਕ ਤਰ੍ਹਾਂ ਦੇ ਨਾਲ ਆਪਣਾ ਸ਼ੋਹਰਤ ਕਮਾ ਰਹੇ ਹਾਂ, ਰੋਟੀ ਖਾ ਰਹੇ ਹਾਂ। ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ ਵੀ ਕਬੀਰ ਸਾਹਿਬ ਨੂੰ ਉੱਚਾ ਉੱਠਣ ਲਈ, ਰਵਿਦਾਸ ਜੀ ਨੂੰ ਉੱਚਾ ਉੱਠਣ ਲਈ ਲੋੜ ਪਈ ਕਿਸੇ ਦੀ, ਕਿਸੇ ਐਸੇ ਵੱਡੇ ਲੋਕਾਂ ਦੀ ਉਹਨਾਂ ਨੇ ਸ਼ਰਨ ਲਈ ਹੈ? ਨਹੀਂ, ਸੱਚ ਸੀ ਤੇ ਸਿੱਧਾ ਸੀ ਆਪਣੇ ਆਪ, ਭਾਵੇਂ ਇੰਨਾ ਪ੍ਰਗਟ ਨਾ ਹੋਇਆ ਪਰ ਸਮਾਂ ਪਾ ਕੇ ਉਹ ਹੀ ਬਚ ਗਿਆ। ਬਾਕੀ ਜਿੰਨੇ ਵਿਖਾਵੇ ਸਨ, ਪਾਜ ਸਨ, ਪੜਦੇ ਪਾਏ ਸਨ, ਉਹ ਸਾਰੇ ਉਗੜ ਗਏ। ਇਸ ਕਰਕੇ ਗੁਰੂ ਸਾਹਿਬ ਨੇ ਅੱਜ ਦਾ ਜੋ ਸਵੱਈਆ ਕਿਹਾ ਹੈ, ਇਹਦੇ ਵਿੱਚ ਇੱਕ ਬੜੀ ਵੱਡੀ ਨਸੀਹਤ ਹੈ, ਬੜੀ ਵੱਡੀ ਸਿੱਖਿਆ ਸਾਡੇ ਵਾਸਤੇ। ਉਹ ਕਹਿੰਦੇ ਨੇ ਜਿੰਨਾ ਚਿਰ ਤੂੰ ਤਾਕਤ ਪਾ ਕੇ, ਸਿੱਖ ਬਣ ਕੇ, ਖਾਲਸਾ ਹੋ ਕੇ, ਸ਼ਕਤੀਆਂ ਤੇਰੇ ਘਰ ਵਿੱਚ ਆਉਣੀਆਂ ਆਉਣੀਆਂ ਨੇ, ਕੋਈ ਸ਼ੱਕ ਨਹੀਂ, ਕਿਉਂਕਿ ਦੁਨੀਆ ਦੀ ਪਾਵਰਫੁਲ ਕੌਮ ਹੈ ਸਿੱਖ ਕੌਮ, ਜਿਹੜੀ ਸ਼ਕਤੀ ਬੜੀ ਪਾਈ ਗਈ ਇਹਦੇ ਵਿੱਚ, ਐਨਰਜੀ ਬੜੀ ਜ਼ਬਰਦਸਤ ਹੈ। ਤੁਸੀਂ ਵੇਖ ਲਓ ਗਿਣਤੀ ਗਿਣ ਕੇ ਵੇਖੋ ਕਿ ਗਿਣਤੀ ਹੈ ਹੀ ਕੋਈ ਨਹੀਂ ਸਿੱਖ ਕੌਮ ਦੀ, ਬਿਲਕੁਲ ਥੋੜੇ ਨੇ। ਪਰ ਦੁਨੀਆਂ ਦੇ ਵਿੱਚ ਜਿੱਥੇ ਵੀ ਜਾਓਗੇ ਕਿਤੇ ਨਾ ਕਿਤੇ ਅਹੁਦੇ ਤੇ ਸਰਕਾਰ ਵਿੱਚ ਕਿਤੇ ਨਾ ਕਿਤੇ ਇੱਕ ਆਦਮੀ ਖੜਾ ਹੋਵੇਗਾ। ਕਾਰਨ ਕੀ ਹੈ? ਗੁਰੂ ਸਾਹਿਬ ਨੇ ਸ਼ਕਤੀ ਭਰ ਦਿੱਤੀ ਹੈ, ਐਨਰਜੀ ਭਰ ਦਿੱਤੀ ਹੈ, ਤਾਕਤ ਭਰ ਦਿੱਤੀ ਹੈ। ਤਾਂ ਸਤਿਗੁਰੂ ਨੂੰ ਪਤਾ ਸੀ ਸ਼ਕਤੀ ਆਈ ਨਹੀਂ ਤੇ ਹੰਕਾਰ ਆਇਆ ਨਹੀਂ, ਤਾਕਤ ਆਈ ਨਹੀਂ ਤੇ ਹੰਕਾਰ ਆਇਆ ਨਹੀਂ। ਹਜ਼ੂਰ ਚਾਹੁੰਦੇ ਨੇ ਸਿੱਖ ਕਰੇ, ਸਭ ਮਿਹਨਤ ਕਰੇ, ਸ਼ਕਤੀ ਪਾਏ, ਤਾਕਤ ਪਾਏ ਤੇ ਪਾ ਕੇ ਝੁੱਕ ਕੇ ਕਹਿ ਦੇ ਤਾਕਤ ਤੇਰੀ ਹੈ, ਤੇਰੇ ਤੋਂ ਬਿਨਾਂ ਮੇਰੀ ਤਾਕਤ ਕਿਸੇ ਕੰਮ ਦੀ ਨਹੀਂ, ਫਿਰ ਉਹਦੀ ਸ਼ਕਤੀ ਪ੍ਰਵਾਨ ਹੋ ਜਾਏਗੀ। ਨਹੀਂ ਤੇ ਮਨੁੱਖ ਇਹ ਹੀ ਕਹਿੰਦਾ, ਇਹ ਉਹਦੀ ਬਿਰਤੀ ਬਣੀ ਰਹਿੰਦੀ ਮੇਰੀ ਮਿਹਨਤ ਨਾਲ ਹੈ, ਸ਼ਕਤੀ ਇਕੱਠੀ ਕਰੋ। ਇਹ ਗੁਰੂ ਰੱਬ ਇਹ ਤੇ ਕਹਿੰਦੇ ਐਵੇਂ ਸੰਸਾਰ ਦੀਆਂ ਫਾਰਮੈਲਿਟੀਆਂ, ਇਹਨੂੰ ਗੁਰੂ ਸਾਹਿਬ ਬਰਦਾਸ਼ਤ ਨਹੀਂ ਕਰਗੇ। ਇਹਨੂੰ ਕਹਿੰਦੇ ਵਿਪਰਨ ਕੀ ਰੀਤ ਵਿੱਚ ਚਲੇ ਗਿਆ। ਆਹ ਵਿਪਰਨ ਕੀ ਰੀਤ ਨੂੰ ਅਸੀਂ ਬਹੁਤ ਵਰਤਿਆ ਸ਼ਬਦ ਨੂੰ, ਵਿਪਰਨ ਕੀ ਰੀਤ ਕਹਿੰਦੇ ਪੰਡਤਾਂ ਵਾਲੀ ਰੀਤ। ਵਿਪਰਨ ਕੀ ਰੀਤ ਇਹ ਹੈ ਕਿ ਕੱਲਾ ਬਾਹਰੀ ਵਿਖਾਵਾ ਕਰਨਾ ਤੇ ਅੰਦਰੋਂ ਬੰਦਗੀ ਤੋਂ ਖਾਲੀ ਹੋਣਾ, ਇਹਨੂੰ ਕਹਿੰਦੇ ਵਿਪਰਨ ਕੀ ਰੀਤ ਹੈ। ਤਾਂ ਸਤਿਗੁਰੂ ਨੇ ਅੱਜ ਦੇ ਪਾਵਨ ਪਵਿੱਤਰ ਬਚਨ ਵਿੱਚ ਇਹ ਬੜਾ ਇਹਦੇ ਉੱਤੇ ਜ਼ੋਰ ਦਿੱਤਾ ਕਿ ਜੋ ਤੈਨੂੰ ਮਿਲਿਆ ਹੈ ਉਹ ਬਖਸ਼ਿਸ਼ ਹੈ, ਉਹ ਕਿਰਪਾ ਹੈ, ਉਹ ਰਹਿਮਤ ਹੈ, ਉਹ ਤੇਰੀ ਮਿਹਨਤ ਨਹੀਂ, ਉਹ ਤੇਰੇ ਹੱਥਾਂ ਨਾਲ ਨਹੀਂ ਹੋਇਆ। ਰਵਿਦਾਸ ਜੀ ਤੇ ਜਿੱਦਣ ਚੌਵਾਂ ਪਾਸਿਓਂ ਵਡਿਆਈਆਂ ਮਿਲੀਆਂ, ਸ਼ੋਹਰਤਾਂ ਮਿਲੀਆਂ, ਕਿਉਂਕਿ ਇਹ ਤੇ ਚੀਜ਼ਾਂ ਰੱਬ ਦੇ ਘਰ ਵਿੱਚ ਰੁਲਦੀਆਂ ਫਿਰਦੀਆਂ ਨੇ, ਸ਼ੋਹਰਤਾਂ ਤਾਕਤਾਂ ਮਿਲਣੀਆਂ, ਸਿਰ ਤੇ ਛਤਰ ਝੁੱਲ ਗਏ, ਕਿੱਥੇ ਹੱਥ ਵਿੱਚ ਉਹ ਉਸ ਤਰ੍ਹਾਂ ਹੁੰਦਾ ਸੀ ਜਿਹਦੇ ਨਾਲ ਮੱਝਾਂ ਗਾਵਾਂ ਦੀ ਛਿੱਲ ਲਾਉਂਦੇ ਸੀ, ਚਮੜੀ ਲਾਉਂਦੇ ਸੀ, ਬਦਬੂ ਵਾਲੀ ਥਾਂ ਤੇ ਰਹਿਣਾ, ਉਹਨਾਂ ਦੇ ਕੱਪੜਿਆਂ ਵਿੱਚੋਂ ਵੀ ਮਾਸ ਦੀ ਬਦਬੂ ਆਉਂਦੀ ਹੋਵੇਗੀ, ਸਾਰਾ ਦਿਨ ਜੁੱਤੀਆਂ ਗੰਢਦੀਆਂ ਲੋਕਾਂ ਦੀਆਂ, ਉੱਥੇ ਕਿਹੜਾ ਪਾਕ ਪਵਿੱਤਰ ਹੁੰਦਾ ਕੁਝ? ਅਸੀਂ ਵੇਖੋ ਜੇ ਜੋੜੇ ਵੀ ਝਾੜਨੇ ਆ ਜਾਂ ਜੋੜਾ ਲਾਉਂਦੇ ਹਾਂ ਤੇ ਪਰਤ ਕੇ ਹੱਥ ਧੋਈਦੇ ਨੇ ਸਾਬਣ ਨਾਲ। ਸਵਾਲ ਖੜਾ ਹੁੰਦਾ ਇੱਕ ਸ਼ਖਸੀਅਤ ਐਸੀ ਹੈ ਉਹਨੂੰ ਹੱਥ ਧੋਣ ਦਾ ਸਮਾਂ ਕਿੱਥੇ ਮਿਲਦਾ ਹੋਵੇਗਾ ਜਿਹੜਾ ਸਾਰਾ ਦਿਨ ਗੁਜ਼ਾਰਦੇ ਜੁੱਤੀਆਂ ਵਿੱਚ ਬਹਿ ਕੇ ਹੈ, ਜਿਹੜਾ ਸਾਰਾ ਦਿਨ ਜੁੱਤੀਆਂ ਵਿੱਚ ਬਹਿ ਕੇ ਗੁਜ਼ਾਰਦਾ ਹੈ, ਪਰ ਉਹਦੇ ਕੋਲ ਇੱਕ ਐਸਾ ਪਾਣੀ ਆ ਗਿਆ, ਇੱਕ ਐਸੀ ਪਵਿੱਤਰ ਹਵਾ ਆ ਗਈ, ਇੱਕ ਐਸਾ ਅਦ੍ਰਿਸ਼ਟ ਸਿਸਟਮ ਆ ਗਿਆ ਜਿਹਨੇ ਪਾਣੀ ਤੋਂ ਬਿਨਾਂ ਹੀ ਸਾਰਾ ਕੁਝ ਧੋ ਕੇ ਰੱਖ ਦਿੱਤਾ, ਉੱਥੇ ਪਾਣੀ ਦੀ ਲੋੜ ਨਹੀਂ, ਪਵਿੱਤਰ ਕਰ ਦਿੱਤਾ। ਕਬੀਰ ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਐ ਰਾਮ ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਐਸੀ ਸ਼ਖਸੀਅਤ ਜਿਹਦੇ ਕੋਲ ਬਾਹਰੀ ਮਰਿਆਦਾ ਨਹੀਂ ਸੀ, ਜੇ ਆਪਾਂ ਇਕੱਲੀ ਮਰਿਆਦਾ ਨੂੰ ਕਹੀਏ ਧਰਮ ਹੈ, ਰਵਿਦਾਸ ਜੀ ਕੋਲ ਕਿਹੜੀ ਸੁਚਮ ਸੀ? ਰਵਿਦਾਸ ਜੀ ਵਿਚਾਰੇ ਕਿੰਨਾ ਕੁ ਇਸ਼ਨਾਨ ਕਰਕੇ ਆਪਣੇ ਆਪ ਨੂੰ ਸ਼ੁੱਧ ਕਰ ਲੈਂਦੇ ਹੋਣਗੇ। ਬਸ ਕਿਰਤ ਸੀ ਰੋਜ਼ ਦੀ ਮੱਝਾਂ ਗਾਵਾਂ ਦੀ ਖੱਲ ਲਾਉਣੀ ਤੇ ਜੁੱਤੀਆਂ ਗੰਢਣੀਆਂ, ਇਹ ਉਹਨਾਂ ਦਾ ਕਾਰਜ ਸੀ। ਇਹ ਕਰਦੇ ਰਹੇ ਤੇ ਕਰਦਿਆਂ ਕਰਦਿਆਂ ਬੰਦਗੀ ਕਰਦੇ ਗਏ, ਬੰਦਗੀ ਕਰਦੇ ਗਏ ਤੇ ਇੱਕ ਦਿਨ ਸਾਧ ਸੰਗਤ ਐਸਾ ਆਇਆ, ਇੱਕ ਐਸੀ ਘਟਨਾ ਵਾਪਰ ਗਈ, ਜਿਸ ਘਰ ਦੇ ਵਿੱਚ ਭੰਡਾਰਾ ਸੀ, ਜਿਸ ਘਰ ਦੇ ਵਿੱਚ ਸਮਾਗਮ ਸੀ, ਜਿੱਥੇ ਲੰਗਰ ਚੱਲਦਾ ਸੀ, ਉਹ ਜਿਹੜਾ ਰਾਜਾ ਹੈ ਰਵਿਦਾਸ ਜੀ ਦਾ ਵੀ ਸ਼ਰਧਾਲੂ ਤੇ ਦੂਜੇ ਪਾਸੇ ਪੰਡਤਾਂ ਦਾ ਵੀ ਸ਼ਰਧਾਲੂ ਹੈ। ਰਵਿਦਾਸ ਜੀ ਨੂੰ ਵੀ ਬੁਲਾ ਲਿਆ, ਪੰਡਿਤ ਵੀ ਬੁਲਾ ਲਏ ਤੇ ਪੰਗਤ ਵਿਛਣ ਲੱਗੀ ਤੇ ਰਵਿਦਾਸ ਜੀ ਨੂੰ ਕਿਹਾ ਵੀ ਤੁਸੀਂ ਵੀ ਬੈਠੋ। ਉੱਥੇ ਰੌਲਾ ਪੈ ਗਿਆ, ਪੰਡਿਤਾਂ ਨੇ ਨਾਂਹ ਕਰ ਦਿੱਤੇ, ਕਹਿਣ ਲੱਗੇ ਇਹਦੇ ਨਾਲ ਨਹੀਂ, ਸਾਰਾ ਦਿਨ ਜੁੱਤੀਆਂ ਕੱਢਦਾ, ਸ਼ੂਦਰ ਹੈ, ਛੋਟੀ ਜਾਤ ਦਾ ਹੈ, ਇਹਦੇ ਨਾਲ ਅਸੀਂ ਬਹਿਣਾ ਨਹੀਂ। ਜਿਸ ਵੇਲੇ ਝਗੜਾ ਸ਼ੁਰੂ ਹੋਇਆ ਤੇ ਰਵਿਦਾਸ ਜੀ ਸਮਝ ਗਏ, ਉਹਨਾਂ ਨੇ ਰਾਜੇ ਨੂੰ ਬੁਲਾਇਆ, ਕਹਿਣ ਲੱਗੇ ਤੂੰ ਆਪਣੇ ਘਰ ਦਾ ਕੰਮ ਨਾ ਗਵਾਈ, ਤੇਰੇ ਘਰ ਵਿੱਚ ਸਮਾਗਮ, ਸਾਨੂੰ ਸਾਈਡ ਤੇ ਥੋੜਾ ਜਿਹਾ ਕਿਤੇ ਕਿਸੇ ਕੋਨੇ ਵਿੱਚ ਥਾਂ ਹੋਵੇਗਾ, ਉੱਥੇ ਬਿਠਾ ਕੇ ਇੱਕ ਪ੍ਰਸ਼ਾਦਾ ਛਕਾ ਦੇ ਅਸੀਂ ਚਲੇ ਜਾਣਾ। ਮੈਂ ਇੱਕ ਸਰੀਰ ਹਾਂ, ਇਹ 150 ਨੇ, ਸਾਰੇ ਰੌਲਾ ਪਾਉਣਗੇ, ਤੇਰਾ ਮਨ ਖਰਾਬ ਹੋਵੇਗਾ। ਰਵਿਦਾਸ ਜੀ ਨੂੰ ਸਾਈਡ 'ਤੇ ਕਮਰੇ 'ਤੇ ਬਿਠਾ ਦਿੱਤਾ, ਉੱਥੇ ਭੋਜਨ ਭੇਜ ਦਿੱਤਾ, ਪੰਡਿਤਾਂ ਨੇ ਇੱਥੇ ਛਕਣਾ ਸ਼ੁਰੂ ਕਰ ਦਿੱਤਾ। ਹੁਣ ਇਹਨੂੰ ਕਹਿੰਦੇ ਰਵਿਦਾਸ ਜੀ ਨੇ ਕਿਹਾ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਧਰੈ। ਜਿਸ ਬੰਦੇ ਤੋਂ ਸੰਸਾਰ ਛੂਤ ਛਾਤ ਮੰਨਦਾ ਨਾ, ਤਾਂ ਪਰ ਤੂੰ ਹੀ ਧਰੈ, ਉਹਦੇ 'ਤੇ ਤੂੰ ਕਿਰਪਾ ਕਰਨਾ। ਗੁਰੂ ਦਾ ਕੋਈ ਪਤਾ ਨਹੀਂ, ਨਹਾਤਾ ਧੋਤਾ ਆ ਜਾ, ਉਹਨੂੰ ਇਨਕਾਰ ਕਰਦਾ ਅਤੇ ਮੈਲੇ ਨੂੰ ਕਹਿ ਦੇ ਆ ਜਾ। ਮੈਂ ਇੱਕ ਦੋ ਘਟਨਾਵਾਂ ਕਹਾਂ ਵੀ ਸੱਤਵੇਂ ਪਾਤਸ਼ਾਹ ਦਾ ਜੀਵਨ ਜਿੱਥੇ ਹੋਰ ਗੁਣਾਂ ਨਾਲ ਭਰਿਆ ਹੋਇਆ, ਉਹਨਾਂ ਦਾ ਇੱਕ ਗੁਣ ਸੀ ਕਿ ਉਹ ਸਵੇਰ ਦਾ ਜਿਹੜਾ ਇਸ਼ਨਾਨ ਹੁੰਦਾ ਸੀ ਉਹ 100 ਗਾਗਰ ਪਾਣੀ ਨਾਲ ਕਰਦੇ ਸਨ। 100 ਗਾਗਰ ਇਹ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਜ਼ਰੂਰੀ 100 ਗਾਗਰ ਨਾਲ, ਇਹਦਾ ਕੀ ਕਾਰਨ? 100 ਗਾਗਰ ਦਾ ਇੱਕ ਮਤਲਬ ਹੁੰਦਾ ਹੈ, 100 ਗਾਗਰ ਦਾ ਮਤਲਬ ਹੈ 100% ਇਸ਼ਨਾਨ, ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ 100% ਪੂਰਾ ਇਸ਼ਨਾਨ। ਔਰ ਨਾਲ ਇਹ ਵੀ ਗੱਲ ਕਿ ਪਾਣੀ ਦੀ ਉਹ ਕੋਈ ਇੱਥੇ ਸਰਫਾ ਨਹੀਂ ਸਨ ਕਰਦੇ ਵੀ ਘੱਟ ਲੱਗੇ, ਖੁੱਲਾ ਪਾਣੀ। 100% ਦਾ ਮਤਲਬ ਰੱਜ ਕੇ ਪਾਣੀ ਪਾਉਣਾ ਸਰੀਰ 'ਤੇ, ਚੰਗੀ ਤਰ੍ਹਾਂ ਅੱਛੀ ਤਰ੍ਹਾਂ ਮਲ ਮਿਲਾ ਕੇ ਸਰੀਰ ਨੂੰ ਪੂਰਾ ਸਮਾਂ ਲਾ ਕੇ ਨਹਾਉਂਦੇ ਸਨ ਹਰ ਰੋਜ਼, ਤਾਂ ਕਿਹਾ 100 ਗਾਗਰ ਦਾ ਇਸ਼ਨਾਨ। ਕੱਪੜੇ ਉਹਨਾਂ ਦੇ ਰੋਜ਼ ਨਵੇਂ ਧੁੱਪੇ ਹੁੰਦੇ ਸਨ, ਜੋੜਾ ਉਹਨਾਂ ਦਾ ਸਾਫ਼ ਬਿਲਕੁਲ, ਜਿੱਥੇ ਯਾਨੀ ਕਿ ਉਹਨਾਂ ਨੇ ਰਹਿਣਾ ਪਤਾ ਲੱਗ ਜਾਣਾ ਵੀ ਇੱਥੇ ਗੁਰੂ ਹਰਿਰਾਇ ਸਾਹਿਬ ਰਹਿੰਦੇ ਨੇ, ਕੋਈ ਇੱਧਰ ਉੱਧਰ ਦੀ ਚੀਜ਼ ਮੈਲੀ ਕੁਚੈਲੀ ਨਹੀਂ। ਪ੍ਰਸ਼ਾਦਾ ਛਕਣਾ, ਉਹਦੇ ਤੋਂ ਪਹਿਲਾਂ ਹੱਥ ਧੁੱਪਣੇ, ਫਿਰ ਉਹ ਪੂੰਝਣੇ, ਫਿਰ ਪ੍ਰਸ਼ਾਦਾ ਬੜੀ ਸਫਾਈ ਨਾਲ ਛਕਣਾ, ਬਣਨਾ ਬੜੀ ਸਫਾਈ ਨਾਲ, ਕੋਈ ਇੱਧਰ ਉੱਧਰ ਦੀ ਗੱਲ ਨਹੀਂ। ਤਾਂ ਇਹ ਵੀ ਇੱਕ ਨਿਯਮ ਦਿੱਤਾ ਹੈ ਲੰਗਰ ਦਾ, ਇਹ ਨਹੀਂ ਵੀ ਜਿਹੜਾ ਲਾਂਗਰੀ ਹੈ ਇੱਕ ਹੱਥ ਵਿੱਚ ਉਹ ਪ੍ਰਸ਼ਾਦਾ ਵਰਤਾਉਂਦਾ ਹੋਵੇ ਅਤੇ ਦੂਸਰਾ ਹੱਥ ਜਿਹੜਾ ਕਿਸੇ ਸਰੀਰ ਦੇ ਮੂੰਹ ਨੱਕ ਦੇ ਵਿੱਚ ਪਾਇਆ ਹੋਵੇ ਫਿਰ ਪ੍ਰਸ਼ਾਦਾ ਵਰਤਾਉਣ ਲੱਗ ਪਏ। ਸਾਡੇ ਕੋਲ ਉਹ ਚੀਜ਼ਾਂ ਨਹੀਂ ਰਹੀਆਂ, ਇਹ ਸਿੱਖਿਆ ਦਿੱਤੀ ਗੁਰੂ ਸਾਹਿਬ ਨੇ। ਅਸੀਂ ਇੱਧਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਾਂ, ਜੇ ਅਸੀਂ ਬਾਣੀ ਦਾ ਪਾਠ ਕਰਨਾ ਹੈ ਤਾਂ ਸਾਨੂੰ ਇੰਨਾ ਕੁ ਖਿਆਲ ਰੱਖਣਾ ਚਾਹੀਦਾ ਵੀ ਹੱਥ ਸਾਫ਼ ਕਰਕੇ ਧੋ ਕੇ, ਜੇ ਮੱਥਾ ਟੇਕਣਾ ਹੈ ਤਾਂ ਹੱਥ ਜ਼ਮੀਨ 'ਤੇ ਨਹੀਂ ਲੱਗਣੇ ਚਾਹੀਦੇ ਸਤਿਕਾਰ ਵਾਸਤੇ ਗੁਰਬਾਣੀ ਦੇ। ਬਾਹਰੋਂ ਅਸੀਂ ਆਵਾਂਗੇ, ਦੌੜੇ ਦੌੜੇ ਆਏ, ਭੱਜ ਕੇ ਖੋਲ੍ਹੀ ਅਲਮਾਰੀ ਗੁਟਕਿਆਂ ਵਾਲੀ, ਵਿੱਚੋਂ ਖਿੱਚ ਲਿਆ, ਖਿੱਚ ਕੇ ਪਹਿਲਾਂ ਤਾਂ ਸਮੇਤ ਗੁਟਕੇ ਦੋਵੇਂ ਹੱਥ ਜ਼ਮੀਨ 'ਤੇ ਲਾ ਕੇ ਗੁਟਕਾ ਥੱਲੇ ਵੀ ਰੱਖ ਲਿਆ, ਕਦੀ ਕਦਾਈ ਬਹਿ ਗਏ, ਫਿਰ ਗੁਟਕੇ ਤੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ, ਕਦੀ ਉਂਗਲਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ, ਕਦੀ ਬੱਚਾ ਨਾਲ ਹੈ ਉਹ ਵੀ ਵਿੱਚ ਗੁਟਕੇ ਨੂੰ ਖੋਈ ਤੁਰਿਆ ਜਾਂਦਾ, ਇਹਦੇ ਕੀ ਅਰਥ ਹੋ ਸਕਦੇ? ਜੇ ਬਾਣੀ ਪੜ੍ਹਨੀ ਹੈ ਤੇ ਉਹਦੇ ਵਾਸਤੇ ਨਿਯਮ ਵੀ ਤਾਂ ਚਾਹੀਦਾ ਨਾ, ਢੰਗ ਤਰੀਕਾ ਵੀ ਤੇ ਚਾਹੀਦਾ। ਉਹਦੀ ਕੋਈ ਸਤਿਕਾਰ ਨਹੀਂ, ਇਸ ਤਰ੍ਹਾਂ ਗੁਰੂ ਸਾਹਿਬ ਨੇ ਇਨਕਾਰ ਕੀਤਾ। ਇੰਨੀ ਸਫਾਈ ਗੁਰੂ ਹਰਿਰਾਇ ਸਾਹਿਬ ਦੇ ਜੀਵਨ ਵਿੱਚ ਸੀ, ਪਰ ਇੱਕ ਦਿਨ ਬਾਹਰ ਨਿਕਲੇ, ਇੱਕ ਘਰ ਅੱਗੋਂ ਗੁਜ਼ਰ ਰਹੇ ਸੀ, ਕੱਚੀਆਂ ਕੰਧਾਂ, ਦਰਵਾਜ਼ਾ ਵੀ ਨਹੀਂ ਉਸ ਘਰ ਨੂੰ, ਤੇ ਉਸ ਘਰ ਦੇ ਵਿੱਚੋਂ ਥੋੜ੍ਹਾ ਜਿਹਾ ਧੂੰਆਂ ਬਾਹਰ ਨੂੰ ਨਿਕਲਦਾ ਪਿਆ ਜਿਵੇਂ ਚੁੱਲ ਵਿੱਚ ਅੱਗ ਪਈ ਬਲਦੀ। ਗੁਰੂ ਹਰਿਰਾਇ ਸਾਹਿਬ ਖਲੋ ਗਏ, ਖੜ੍ਹੇ ਹੋ ਗਏ, ਅੰਦਰ ਚਲੇ ਗਏ ਉਸ ਘਰ ਦੇ, ਸਿੱਖ ਵੀ ਨਾਲ। ਕੀ ਦੇਖਦੇ ਨੇ? ਇੱਕ ਮਾਈ ਕੱਚੀ ਚੁੱਲ੍ਹ ਦੇ ਉੱਤੇ ਤਵਾ ਰੱਖ ਕੇ ਪ੍ਰਸ਼ਾਦਾ ਪਕਾ ਰਹੀ ਹੈ, ਬਜ਼ੁਰਗ ਹੈ, ਉਮਰ ਬੜੀ ਹੋ ਚੁੱਕੀ ਹੈ, ਸਰੀਰ ਦੇ ਕੱਪੜੇ ਵੀ ਕੁਝ ਕੁਝ ਪਾਟੇ ਹੋਏ ਨੇ, ਸਰੀਰ ਦੇ ਚਿਹਰੇ ਦੇ ਉੱਤੇ, ਹੱਥਾਂ ਦੇ ਉੱਤੇ ਬਲ ਪੈ ਚੁੱਕੇ ਨੇ ਬੁਢੇਪੇ ਦੇ। ਕੋਈ ਉੱਥੇ ਇੰਨੀ ਵੱਡੀ ਸਫਾਈ ਨਹੀਂ ਦਿਸਦੀ, ਪਰ ਉਹਦੀਆਂ ਅੱਖਾਂ ਵਿੱਚੋਂ ਇੱਕ ਪਾਣੀ ਵਹਿ ਰਿਹਾ ਤੇ ਬੋਲ ਰਹੀ ਹੈ, ਗੁਰੂ ਹਰਿਰਾਇ ਸਾਹਿਬ ਮੇਰਾ ਵੀ ਘਰ ਪੱਕਾ ਹੁੰਦਾ, ਮੇਰੇ ਵੀ ਕੱਪੜੇ ਨਵੇਂ ਹੁੰਦੇ, ਮੇਰੇ ਘਰ ਵਿੱਚ ਵੀ ਸਫਾਈ ਹੁੰਦੀ, ਮੈਂ ਸੁਣਿਆ ਤੁਸੀਂ ਸਫਾਈ ਵਿੱਚ ਭੋਜਨ ਛਕਦੇ ਹੋ। ਮੇਰੇ ਘਰ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਮੈਂ ਗਰੀਬ ਹਾਂ, ਮੇਰੇ ਕੋਲ ਕੱਪੜਾ ਨਹੀਂ ਵਿਛਾਉਣ ਵਾਸਤੇ ਸਾਫ ਤੁਹਾਡੇ ਵਾਸਤੇ, ਮੈਂ ਵੀ ਸੱਦ ਕੇ ਲੈ ਆਉਂਦੀ ਤੁਹਾਨੂੰ ਪ੍ਰਸ਼ਾਦਾ ਛਕਾਉਂਦੀ। ਅਜੇ ਇੰਨੀਆਂ ਗੱਲਾਂ ਕਰ ਰਹੀ ਸੀ, ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜਾ ਕੇ ਉਹਦੀ ਚੁੱਲ ਦੇ ਕੋਲ ਬਹਿ ਗਏ। ਇਹ ਨਹੀਂ ਵੇਖਿਆ ਵੀ ਆਸਨ ਹੈ ਕੀ ਹੈ, ਕੋਲ ਬੈਠ ਗਏ। ਇੱਕਦਮ ਜਦੋਂ ਉਹਨੇ ਅੱਖਾਂ ਖੋਲੀਆਂ, ਕਮਾਲ, ਗੁਰੂ ਹਰਿਰਾਇ ਸਾਹਿਬ ਕਹਿਣ ਲੱਗੇ, ਲਿਆ ਮਾਂ ਆਹ ਪ੍ਰਸ਼ਾਦਾ ਜਿਹੜਾ ਤੂੰ ਪਕਾਇਆ ਸਾਡੇ ਹੱਥਾਂ ਤੇ ਰੱਖ। ਉਹਨੇ ਹੱਥਾਂ ਤੇ ਰੱਖਿਆ, ਨਮਕ ਰੱਖਿਆ ਉੱਤੇ, ਉੱਥੇ ਨਹੀਂ ਹੱਥ ਧੋਤੇ, ਉੱਥੇ ਸਿੱਧਾ ਨਮਕ ਸਿੱਧਾ ਛੱਕ ਗਏ। ਸਿੱਖ ਵੀ ਹੈਰਾਨ, ਇਹ ਕਿਵੇਂ ਹੋਇਆ? ਪਰ ਉਹ ਦੁਨੀਆ ਹਜ਼ਾਰਾਂ ਲੋਕਾਂ ਵਿੱਚੋਂ ਲੱਖਾਂ ਵਿੱਚੋਂ ਕੋਈ ਇੱਕ ਹੁੰਦਾ ਜਿੱਥੇ ਵਾਪਰਦਾ, ਸਾਰਿਆਂ ਤੇ ਨਹੀਂ। ਅਸੀਂ ਉਹਦੀ ਵਿਆਖਿਆ ਕਰਕੇ ਕਹੀਏ ਵੀ ਕੋਈ ਲੋੜ ਨਹੀਂ ਸਫਾਈ ਦੀ, ਸਾਡੀ ਆਪਣੀ ਗਲਤੀ ਹੈ। ਜਿਹੜੀ ਸਫਾਈ ਉਹਨੇ ਕਰ ਦਿੱਤੀ, ਅੰਦਰੋਂ ਧੁੱਪ ਗਈ, ਉੱਥੇ ਫਿਰ ਇਹ ਚੀਜ਼ਾਂ ਛੋਟੀਆਂ ਰਹਿ ਜਾਂਦੀਆਂ, ਦੂਜੇ ਥਾਵਾਂ ਤੇ ਕੰਮ ਕਰਦੀਆਂ ਨੇ, ਜ਼ਰੂਰ ਕਰਦੀਆਂ। ਤਾਂ ਗੁਰੂ ਨੇ ਉਹਦੇ ਕੋਲ ਦੋਵੇਂ ਪੱਖ ਨੇ, ਧਿਆਨ ਦਿਓ। ਇੱਕ ਤਰੀਕਾ ਨਹੀਂ, ਇੱਕ ਰਸਤਾ ਨਹੀਂ ਹੈ। ਤਾਂ ਕਿਹੜੀ ਚੀਜ਼ ਤੇ ਖੁਸ਼ ਹੁੰਦਾ? ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ। ਇੱਕ ਪਾਸੇ ਵੇਖੋ ਇਹ ਕਲਗੀਆਂ ਵਾਲਾ ਤਖ਼ਤ ਤੇ ਬਹਿ ਕੇ ਇੱਕ ਅਮੀਰਾਂ ਦੇ ਬੱਚੇ ਨੂੰ ਕਹਿੰਦਾ, ਲੜਕੇ ਨੂੰ ਕਹਿੰਦਾ ਪਾਣੀ ਲਿਆ ਪੀਣ ਵਾਸਤੇ। ਉਹ ਦੌੜ ਕੇ ਪਾਣੀ ਲੈਣ ਜਾਂਦਾ ਤੇ ਜਦੋਂ ਪਾਣੀ ਦਾ ਗਲਾਸ ਫੜਾਉਣ ਲੱਗਦਾ ਗੁਰੂ ਗੋਬਿੰਦ ਸਿੰਘ ਨੂੰ ਪਿਆਉਣ ਵਾਸਤੇ, ਤੇ ਉਹਦੇ ਹੱਥਾਂ ਵੱਲ ਵੇਖ ਕੇ ਕਹਿੰਦੇ, ਜਿਹੜੇ ਬਿਲਕੁਲ ਸਫੈਦ ਸਾਫ ਕੱਪੜੇ ਚਮਕ ਰਹੇ ਨੇ, ਮੈਲ ਦਾ ਕਿਤੇ ਨਾਮ ਹੀ ਨੇੜੇ ਨਹੀਂ। ਤੇ ਗੁਰੂ ਸਾਹਿਬ ਨੇ ਜਦੋਂ ਹੱਥ ਵਿੱਚੋਂ ਗਲਾਸ ਫੜਿਆ ਨਾ ਉਸ ਬੱਚੇ ਦੇ, ਜਿਹੜਾ ਅਮੀਰਾਂ ਦਾ ਲੜਕਾ ਸੀ, ਉਹਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਰਬੜ ਦੇ ਹੁੰਦੇ ਨੇ, ਜਿਵੇਂ ਕਦੀ ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਲਾਇਆ, ਕੰਮ ਕੀਤਾ ਹੀ ਨਹੀਂ। ਹਜ਼ੂਰ ਕਲਗੀਆਂ ਵਾਲੇ ਨੇ ਜਦੋਂ ਉਹਦੇ ਹੱਥ ਵਿੱਚੋਂ ਗਲਾਸ ਫੜਿਆ ਤੇ ਫੜਦਿਆਂ ਸਾਰ ਗਲਾਸ ਖਿੱਚ ਕੇ ਜ਼ਮੀਨ ਤੇ ਮਾਰਿਆ, ਪਾਣੀ ਰੋੜ ਦਿੱਤਾ, ਚੌਵਾਂ ਪਾਸੇ ਰੌਲਾ ਪੈ ਗਿਆ। ਉਹਦਾ ਪਰਿਵਾਰ ਵੀ ਸੀ, ਮਾਂ ਬਾਪ ਵੀ ਸੀ, ਉਹ ਵੀ ਦੌੜ ਕੇ ਆਏ। ਹੁਣ ਅਮੀਰ ਲੋਕਾਂ ਦਾ ਲੜਕਾ ਸੀ, ਉਹ ਵੀ ਰੋਣ ਲੱਗ ਪਿਆ ਵੀ ਮੈਂ ਪਾਣੀ ਦਿੱਤਾ ਗੁਰੂ ਨੇ, ਪੀਤਾ ਕਿਉਂ ਨੇ? ਆਪੋ ਆਪਣੇ ਹੰਕਾਰ ਹੁੰਦੇ ਵੀ ਮੈਂ ਰੁਮਾਲਾ ਦਿੱਤਾ ਹੈ, ਪਾਓ ਜੀ ਹੁਣੇ ਹੀ ਉੱਤੇ ਗੁਰੂ ਦੇ, ਇੰਨੇ ਲੱਖ ਦਾ, ਇੰਨੇ ਹਜ਼ਾਰ ਦਾ ਲਿਆ, ਹੁਣੇ ਹੀ ਪਾਓ। ਜਦੋਂ ਦਿੱਤਾ ਹੈ ਨਾ, ਦਾਵਾ ਨਹੀਂ ਕਰਨਾ ਚਾਹੀਦਾ ਵੀ ਇੱਥੇ ਲਾਓ ਜ਼ਰੂਰ, ਇਹ ਕੰਮ ਗੁਰੂ ਦਾ ਹੈ। ਜੇ ਅਸੀਂ ਇੱਥੇ ਦਾਅਵੇ ਕਰਨ ਲੱਗ ਪਏ ਜੇ ਤਾਂ ਗੜੀ ਗੱਲ ਬੜੀ ਦੂਰ, ਕੀ ਪਤਾ ਗੁਰੂ ਦਾ ਰੁਮਾਲਾ ਫੜ ਕੇ ਪਰੇ ਸਿੱਟਦਾ ਮੈਂ ਨਹੀਂ ਲੈਣਾ, ਇੱਧਰ ਵਗਾ ਦਿਓ ਕੋਨੇ ਵਿੱਚ। ਪਰ ਅਸੀਂ ਅਜੇ ਉਸ ਦੁਨੀਆਂ ਵਿੱਚ ਪੈਰ ਵੀ ਨਹੀਂ ਧਰਿਆ ਜਿਸ ਨੂੰ ਸਿੱਖੀ ਕਹਿੰਦੇ ਨੇ। ਅਸੀਂ ਦਾਅਵਿਆਂ ਦੀ ਦੁਨੀਆਂ ਵਿੱਚ ਜਿਉਂ ਰਹੇ ਹਾਂ, ਸਿੱਖੀ ਦਾਅਵੇ ਦੀ ਦੇ ਦਾਇਰੇ ਵਿੱਚ ਨਹੀਂ ਆਉਂਦੀ। ਉਹ ਉੱਥੋਂ ਸ਼ੁਰੂ ਹੁੰਦੀ ਜਿੱਥੇ ਦਾਅਵੇ ਖਤਮ ਹੋ ਜਾਂਦੇ ਨੇ। ਮਾਂ ਬਾਪ ਵੀ ਆ ਗਏ, ਉਗਰਾਹੀ ਵੀ ਜ਼ਿਆਦਾ ਦਿੰਦੇ ਹੋਣਗੇ ਕਿਉਂਕਿ ਅਮੀਰ ਆਦਮੀ ਸਨ, ਇਹ ਵੀ ਫਰਕ ਹੁੰਦਾ। ਕਈ ਬੰਦੇ ਤੇ ਇਸ ਗੱਲ ਵਿੱਚ ਹੀ ਸਾਰੀ ਉਮਰ ਕੱਢ ਦਿੰਦੇ ਨੇ, ਪੱਗ ਵੀ ਗੋਲ, ਸਾਰਾ ਕੁਝ ਵਧੀਆ, ਸੇਵਾਦਾਰ ਵੀ ਬੜਾ ਨੇੜੇ ਦਾ, ਪਰ ਉਹ ਕੀ ਕਹਿੰਦਾ, ਮੈਂ ਨਹੀਂ ਕਿਸੇ ਦੀ ਪਰਵਾਹ ਕਰਨੀ, ਇੰਨੀਆਂ ਬੋਰੀਆਂ ਦੇਣਾ ਜੇ ਬੰਦ ਕਰ ਦਿੱਤੀਆਂ ਵੇਖ ਲਵਾਂਗੇ। ਕਈ ਇਸ ਤਰ੍ਹਾਂ ਹੀ ਰਹਿ ਗਏ ਵੀ ਉਹਨੂੰ ਇਹ ਨਹੀਂ ਪਤਾ ਵੀ ਇੱਥੇ ਬੋਰੀਆਂ ਦੀ ਕੋਈ ਪਰਵਾਹ ਨਹੀਂ ਹੁੰਦੀ, ਇਹ ਤੇ ਬੇਪਰਵਾਹੀਆਂ ਵਾਲਾ ਘਰ ਹੈ। ਇੱਥੇ ਜੇ ਕੋਈ ਪਿਆਰ ਨਾਲ ਲਿਆਵੇ ਤੇ ਅਰਬਾਂ ਲੈ ਆਵੇ ਉਹ ਵੀ ਪ੍ਰਵਾਨ, ਪਿਆਰ ਨਾਲ ਲੈ ਆਵੇ ਤੇ ਕੌਡੀ ਲੈ ਆਵੇ ਉਹ ਵੀ ਪ੍ਰਵਾਨ, ਹੰਕਾਰ ਨਾਲ ਲਿਆਵੇ ਤੇ ਕੁਝ ਵੀ ਲੈ ਆਵੇ ਉਹ ਵੀ ਪ੍ਰਵਾਨ ਨਹੀਂ ਹੈ, ਦਾਵਾ ਨਹੀਂ ਹੈ। ਮਨੁੱਖ ਕਿਤੇ ਨਾ ਕਿਤੇ ਖੜਾ ਵਿੱਚ ਆਪਣਾ ਆਪ ਸਾਹਮਣੇ ਲਿਆਉਣਾ ਚਾਹੁੰਦਾ, ਆਪਣੇ ਆਪ ਨੂੰ ਵਿਖਾਉਣਾ ਚਾਹੁੰਦਾ। ਤਾਂ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਉਸ ਅਮੀਰ ਬੱਚੇ ਦੇ ਹੱਥ ਦਾ ਫੜਿਆ ਹੋਇਆ ਪਾਣੀ ਵਾਲਾ ਗਲਾਸ ਧਰਤੀ ਤੇ ਸਿੱਟਿਆ, ਮਾਂ ਬਾਪ ਦੇ ਸਰੀਰ ਦੇ ਵਿੱਚ ਕ੍ਰੋਧ ਦੀ ਅੱਗ ਭੜਕ ਗਈ, ਕਹਿਣ ਲੱਗੇ ਕਿਉਂ? ਹਜ਼ੂਰ ਨੇ ਕਿਹਾ ਇਹਦੇ ਹੱਥ ਮੈਲੇ ਨੇ, ਇਹਦੇ ਹੱਥ ਮੈਲੇ ਨੇ। ਕਹਿਣ ਲੱਗੇ ਹਾਂ। ਮੈਂ ਏਡੇ ਗਲੀਚ ਹੱਥਾਂ ਵਿੱਚੋਂ ਪਾਣੀ ਨਹੀਂ ਪੀਣਾ। ਮਹਾਰਾਜ ਇਹਨੇ ਤੇ ਕਦੀ ਹੱਥ ਮੈਲੇ ਦੇਖ ਲਓ, ਸਾਰੇ ਵੇਖ ਰਹੇ, ਸਫੇਦ ਸਾਫ ਹੱਥ ਬਿਲਕੁਲ, ਕੱਪੜੇ ਚਮਕਦੇ ਨੇ ਪਏ, ਇਹਨੇ ਕਦੀ ਰੋਟੀ ਆਪ ਨਹੀਂ ਲਈ, ਭਾਂਡੇ ਆਪ ਨਹੀਂ ਚੁੱਕੇ, ਇਹ ਕਿਵੇਂ ਮੈਲਾ ਹੈ? ਕਹਿਣ ਲੱਗੇ ਬਸ ਇਹ ਤੇ ਮੈਲ ਹੈ ਜਿਹੜਾ ਇਹਨੇ ਕਦੀ ਕੰਮ ਨੂੰ ਹੱਥ ਨਹੀਂ ਲਾਇਆ, ਇਹ ਸਭ ਤੋਂ ਵੱਡੀ ਮੈਲ, ਨਕਾਰਾ ਹੈ, ਕੰਮ ਨਹੀਂ ਹੈ ਇਹਦੇ ਕੋਲ, ਸਭ ਤੋਂ ਵੱਡੀ ਮੈਲ। ਤਾਂ ਇਹ ਦੋਵੇਂ ਪੱਖ ਨੇ ਗੁਰਮਤਿ ਵਿੱਚ, ਸਫਾਈ ਰੱਖਣੀ ਵੀ, ਦੋਵੇਂ ਪੱਖਾਂ ਨੂੰ ਇਕੱਠੇ ਲੈਣਾ। ਤੇ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਭਗਤ ਰਵਿਦਾਸ ਕਿਹੜੀ ਦੁਨੀਆ ਵਿੱਚ ਜਿਉਂਦੇ ਹੋਣਗੇ ਵੀ ਸਾਰਾ ਦਿਨ ਜੁੱਤੀਆਂ ਵਿੱਚ ਰਹਿਣਾ, ਸਾਰਾ ਦਿਨ ਕਿਤੇ ਪਸ਼ੂ ਮਰ ਜਾਣਾ ਤੇ ਉਹਨੇ ਆਉਣਾ ਰਵਿਦਾਸ ਚੁੱਕ ਕੇ ਲਿਆ, ਉਹਦੀ ਖੱਲ ਲਾਉਣੀ, ਫਿਰ ਉਹ ਧੋਣੀ, ਫਿਰ ਉਹਨੂੰ ਸੁਕਾਉਣਾ ਘਰ ਵਿੱਚ, ਉੱਥੇ ਜਪਦੇ ਹੋਣਗੇ ਨਾ ਨਾਮ, ਇਹ ਸਾਰਾ ਕੁਝ ਕਰਨਾ। ਤੇ ਵਿੱਚ ਫਿਰ ਜਿਸ ਵੇਲੇ ਮੈਂ ਗੱਲ ਕਰ ਰਿਹਾ ਸੀ, ਉਸ ਥਾਂ ਤੇ ਵੱਖਰੇ ਕਮਰੇ ਵਿੱਚ ਪੰਡਤਾਂ ਤੋਂ ਰਵਿਦਾਸ ਜੀ ਨੂੰ ਭੋਜਨ ਛਕਾਉਣ ਲੱਗ ਪਏ। ਤਾਂ ਪੰਡਿਤ ਸਾਰੇ ਜਿਸ ਵੇਲੇ ਪੰਗਤ ਵਿੱਚ ਬੈਠੇ, ਥਾਲੀਆਂ ਟਿੱਕ ਗਈਆਂ, ਭੋਜਨ ਪੈ ਗਿਆ, ਤੇ ਉੱਥੇ ਇੱਕ ਘਟਨਾ ਵਾਪਰ ਗਈ। ਹਰ ਇੱਕ ਮਨੁੱਖ ਜਿਹੜਾ ਉੱਥੇ ਪੰਗਤ ਵਿੱਚ ਲੰਗਰ ਛਕ ਰਿਹਾ ਸੀ, ਜਿਹਨੇ ਕਿਹਾ ਸੀ ਰਵਿਦਾਸ ਦੇ ਨਾਲ ਨਹੀਂ ਛਕਣਾ, ਇਹ ਛੂਤ ਹੈ, ਉਹ ਜਿਹੜਾ ਵੀ ਮਨੁੱਖ ਥਾਲੀ ਵਿੱਚ ਹੱਥ ਪਾਉਂਦਾ ਹੈ ਤੇ ਉਹਦੇ ਨਾਲ ਹੀ ਰਵਿਦਾਸ ਜੀ ਉਹਦੀ ਥਾਲੀ ਵਿੱਚ ਹੱਥ ਪਾ ਰਹੇ ਨੇ, ਰਵਿਦਾਸ ਦਾ ਹੱਥ ਹੈ। ਜਿਹੜਾ ਮਨੁੱਖ ਹੱਥ ਪਾਉਂਦਾ ਹੈ ਉਹਨੂੰ ਇੰਜ ਪ੍ਰਤੀਤ ਹੁੰਦਾ ਵੀ ਰਵਿਦਾਸ ਨੇ ਮੇਰੀ ਥਾਲੀ ਵਿੱਚ ਹੱਥ ਪਾ ਦਿੱਤਾ ਤੇ ਮੇਰੇ ਨਾਲ ਹੀ ਬੈਠਾ ਹੋਇਆ। ਜਿਵੇਂ 100 ਆਦਮੀ ਭੋਜਨ ਛਕ ਰਿਹਾ ਸੀ ਤੇ 100 ਰਵਿਦਾਸ ਨਾਲ ਬੈਠ ਗਿਆ। ਇਹਨੂੰ ਕਹਿੰਦੇ ਨੇ ਅਨੇਕ ਹੈ ਫਿਰ ਏਕ ਹੈ, ਕਿੰਨੇ ਸਰੀਰ ਨੇ ਸੰਤ ਦੇ, ਕੋਈ ਅੰਤ ਨਹੀਂ ਹੈ। ਕਿੰਨੇ ਕੁ ਸਰੀਰ ਨੇ ਉਹਦੇ ਕੋਲ, ਕਿੰਨੀ ਕੁ ਦੁਨੀਆ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋ, ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਹਜ਼ਾਰਾਂ ਤੇਰੇ ਸਰੀਰ ਨੇ। ਜਿਸ ਵੇਲੇ ਇਹ ਰੌਲਾ ਪੈ ਗਿਆ ਵੀ ਰਵਿਦਾਸ ਤੇ ਮੇਰੇ ਨਾਲ, ਰਵਿਦਾਸ ਤੇ ਮੇਰੇ ਨਾਲ ਹੈ, ਜਦੋਂ ਇਹ ਰੌਲਾ ਪਿਆ ਤੇ ਉਸ ਵੇਲੇ ਇੱਕ ਨੇ ਕਿਹਾ ਵੀ ਰਵਿਦਾਸ ਜੀ ਤੇ ਉੱਧਰ ਗਏ ਸੀ, ਜਾ ਕੇ ਵੇਖੋ, ਉੱਧਰ ਗਏ ਰਵਿਦਾਸ ਜੀ ਇਕੱਲੇ ਬੈਠੇ ਹੋਏ ਨੇ ਤੇ ਇੱਕ ਸ਼ਬਦ ਪੜ ਰਹੇ ਨੇ ਕਿ ਜਾਂ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ। ਜਿਹਨੂੰ ਸੰਸਾਰ ਨੀਵਾਂ ਕਹਿੰਦਾ ਤੇਰੀ ਕਿਰਪਾ ਉਹਦੇ ਤੇ ਹੁੰਦੀ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਹੇ ਲਾਲ ਹੇ ਅਕਾਲ ਪੁਰਖ ਵਾਹਿਗੁਰੂ, ਇਹ ਕਿਰਪਾ ਤੇਰੇ ਤੋਂ ਬਿਨਾਂ ਹੋਰ ਕੌਣ ਕਰ ਸਕਦਾ। ਗਰੀਬ ਨਵਾਜ ਗੁਸਈਆ ਮੇਰਾ, ਮੇਰਾ ਗੁਸਈਆ ਗਰੀਬ ਨਵਾਜ ਹੈ, ਗਰੀਬਾਂ ਨੂੰ ਨਵਾਜਣ ਵਾਲਾ ਹੈ, ਅੰਦਰ ਦੀ ਹਲੀਮੀ ਨੂੰ ਪ੍ਰਵਾਨ ਕਰਦਾ, ਅੰਦਰ ਦੀ ਨਿਮਰਤਾ ਨੂੰ ਪ੍ਰਵਾਨ ਕਰਦਾ। ਮਾਥੇ ਛਤਰ ਧਰੈ ਤੇ ਫਿਰ ਮੱਥੇ ਦੇ ਉੱਤੇ ਛਤਰ ਲਾ ਦਿੰਦਾ ਹੈ, ਜਿਹਦੇ ਉੱਤੇ ਕਿਰਪਾ ਕਰ ਦਿੰਦਾ ਹੈ, ਫਿਰ ਉਹਦੀ ਰਹਿਮਤ ਕਿਸੇ ਤੋਂ ਕੱਟੀ ਨਹੀਂ ਜਾ ਸਕਦੀ। ਮਾਥੇ ਛਤਰ ਧਰੈ ਜਾਂ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨਾਮ ਦੇਵ ਕਬੀਰ ਤਿਰਲੋਚਨ ਸਦਨਾ ਸੈਣ ਧਰੈ। ਇਹਨਾਂ ਸਾਰਿਆਂ ਦਾ ਫਿਰ ਉਹਨਾਂ ਨੇ ਵਿੱਚ ਨਾਮ ਲਿਆ, ਨਾਮਦੇਵ ਜੀ ਦਾ, ਸਦਨੇ ਦਾ, ਕਬੀਰ ਦਾ, ਤਿਰਲੋਚਨ ਦਾ ਤੇ ਸੈਣ ਜੀ ਦਾ। ਕਹਿੰਦੇ ਜਿੰਨੇ ਭਗਤ ਸਨ ਇਹਨਾਂ ਸਾਰਿਆਂ ਦੇ ਜੀਵਨ ਵਿੱਚ ਇਹ ਉਚਿਆਈ ਆਈ, ਨੀਵੇਂ ਤੋਂ ਉੱਚੇ ਚਲੇ ਗਏ, ਮਨੁੱਖ ਤੋਂ ਦੇਵਤੇ, ਦੇਵਤੇ ਤੋਂ ਬ੍ਰਹਮ ਗਿਆਨੀ ਹੋ ਗਏ। ਨਾਮ ਦੇਵ ਕਬੀਰ ਤਿਰਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ, ਰੱਬ ਦੇ ਘਰੋਂ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਦਾ ਕੰਮ ਸਰਦਾ, ਕਿਸੇ ਪ੍ਰਕਾਰ ਦੀ ਜ਼ਰੂਰਤ ਹੋਵੇ, ਸਰੀਰਕ ਹੈ, ਪਰਿਵਾਰਕ ਹੈ, ਮਾਇਕ ਹੈ, ਪਰਮਾਰਥਕ ਹੈ, ਪਰਲੋਕ ਦੀ ਗੱਲ ਹੈ, ਇਹ ਸਾਰੀਆਂ ਚੀਜ਼ਾਂ ਤੇਰੇ ਦਰ ਤੋਂ ਹੱਲ ਹੁੰਦੀਆਂ ਨੇ, ਸਾਰਾ ਕੁਝ ਉਹਦੇ ਘਰੋਂ ਸਰ ਜਾਂਦਾ। ਤਾਂ ਇਸ ਤਰ੍ਹਾਂ ਅੱਜ ਦੇ ਸਵਈਏ ਦਾ ਗੂੜ ਭਾਵ ਹੈ ਵਿਸ਼ੇਸ਼ ਭਾਵ ਹੈ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਕਿਹਾ ਹੈ। ਇਹਦੇ ਵਿੱਚ ਬੜੇ ਬੇਖੌਫ ਸੂਰਮਿਆਂ ਦਾ ਜ਼ਿਕਰ ਕਰਕੇ ਬਾਅਦ ਵਿੱਚ ਗੁਰਸਿੱਖ ਨੂੰ ਇੱਕ ਸਮਝਾ ਰਹੇ ਨੇ, ਜਦੋਂ ਤੂੰ ਸਿੱਖੀ ਕਮਾਉਣੀ ਤੇਰੇ ਕੋਲ ਸ਼ਕਤੀ ਆਉਣੀ, ਜਦੋਂ ਤੂੰ ਕਮਾਏਗਾ ਨਾ, ਬਾਣੀ ਪੜ੍ਹੇਗਾ, ਸਿਮਰਨ ਕਰੇਗਾ, ਅੰਮ੍ਰਿਤ ਦੀ ਦਾਤ ਲਏਗਾ, ਤੇ ਜਿਹੜੇ ਖਿੱਤੇ ਵਿੱਚ ਤੂੰ ਕੰਮ ਕਰਨਾ ਉੱਥੇ ਤੈਨੂੰ ਵਡਿਆਈ ਜ਼ਰੂਰ ਮਿਲਣੀ ਹੈ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਆਉਣਾ ਉਹਨਾਂ ਨੇ, ਵਡਿਆਈ ਨੇ ਆਉਣਾ ਹੀ ਆਉਣਾ। ਨਾਮ ਦੇ ਨਾਲ ਸੁਰਤ ਜੁੜਨੀ ਤੇ ਬੜੀ ਅੱਗੇ ਜਾ ਕੇ ਹੈ, ਉਹਦੇ ਤੋਂ ਪਹਿਲਾਂ ਤਿੰਨ ਚਾਰ ਥਾਵਾਂ ਆਉਂਦੀਆਂ ਨੇ, ਤਿੰਨ ਚਾਰ ਚੀਜ਼ਾਂ ਬਣਦੀਆਂ ਨੇ। ਇੱਕ ਤਾਂ ਇਹ ਵਾਪਰਨ ਲੱਗਦਾ ਵੀ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੇ ਅੱਗੇ ਲੋਕ ਝੁਕਣ ਲੱਗ ਪੈਂਦੇ ਨੇ, ਵਡਿਆਈ ਕਰਦੇ ਵੀ ਚੰਗਾ ਬੜਾ ਹੈ, ਬੜਾ ਮਹਾਨ ਹੈ। ਇਹ ਸਭ ਤੋਂ ਪਹਿਲਾਂ ਆਵੇਗਾ, ਜਿੱਥੇ ਨਾਮ ਆਇਆ ਵਡਿਆਈ ਪਹਿਲਾਂ ਆਉਣੀ ਹੈ। ਤੇ ਜੇ ਉੱਥੇ ਮਨੁੱਖ ਫਸ ਕੇ ਹੰਕਾਰੀ ਹੋ ਗਿਆ, ਬਸ ਉਹਦੇ ਵਿੱਚ ਹੀ ਫਸ ਗਿਆ, ਇਹ ਐਲਾਨ ਕਰਨ ਲੱਗ ਪਿਆ ਵੀ ਜਿੱਧਰ ਜਾਓ ਵੇਖੋ ਸਾਡੀਆਂ ਵਡਿਆਈਆਂ ਨੇ, ਸਾਨੂੰ ਲੋਕ ਚੰਗਾ ਕਹਿੰਦੇ ਨੇ, ਉਹ ਜਪਿਆ ਹੋਇਆ ਨਾਮ ਕੱਟਿਆ ਜਾਂਦਾ, ਸਮਾਪਤੀ ਹੋ ਜਾਂਦੀ, ਸੁੱਕ ਜਾਂਦਾ ਉਹ ਸੋਮਾ, ਖਿਲਰ ਜਾਂਦਾ ਥੋੜੇ ਦਿਨਾਂ ਵਿੱਚ। ਵਡਿਆਈ ਤੇ ਆਉਣੀ ਆਉਣੀ ਹੈ, ਜਿਹਨੇ ਧਰਮ ਕਮਾਉਣਾ ਨਾਲ ਵਡਿਆਈ ਆਉਣੀ ਹੈ, ਪਰ ਉਸ ਵਡਿਆਈ ਵਿੱਚ ਫਸ ਗਿਆ। ਉੱਥੇ ਇੱਕ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਸੀ ਬਈ ਜੋ ਰਾਜ ਦੇਹੇ ਤਾਂ ਕਮਣ ਵਡਾਈ, ਰਾਜ ਵੀ ਤੇਰਾ ਦਿੱਤਾ, ਵਡਿਆਈ ਤੇਰੀ ਦਿੱਤੀ ਆ, ਤੂੰ ਦੇ ਰਿਹਾ, ਮੇਰੇ ਤੇ ਵਿੱਚ ਹਿੰਮਤ ਨਹੀਂ ਸੀ। ਫਿਰ ਉਸ ਸਟੇਜ ਨੂੰ ਬੰਦਾ ਪਾਰ ਕਰ ਜਾਂਦਾ, ਅੱਗੇ ਲੰਘ ਜਾਂਦਾ। ਜੇ ਉਹ ਨਾਲੋਂ ਨਾਲ ਇਹ ਰੋਜ਼ ਕਹੀ ਜਾਏ, ਅੰਦਰੋਂ ਝੁਕੀ ਜਾਏ ਵੀ ਆਹ ਜਿਹੜੇ ਲੋਕ ਮੇਰੇ ਅੱਗੇ ਝੁਕਦੇ ਨੇ ਇਹ ਤਾਂ ਤੇਰੇ ਕਰਕੇ ਝੁਕਦੇ ਨੇ, ਮੈਨੂੰ ਕੌਣ ਜਾਣਦਾ ਸੀ। ਇਸ ਕਰਕੇ ਇੱਕ ਸ਼ਬਦ ਸਿੱਖ ਨੂੰ ਰੋਜ਼ ਦੁਹਰਾਉਣਾ ਚਾਹੀਦਾ ਕਿ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾਹ ਵਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਭਾਵਨਾ, ਨਹੀਂ ਤਾਂ ਵਡਿਆਈਆਂ ਦਾ ਤੇ ਕੋਈ ਅੰਤ ਨਹੀਂ। ਬੰਦਾ ਸ਼ੁਰੂ ਤੋਂ ਕਹਿੰਦਾ ਬਈ ਮੈਂ ਪਰਿਵਾਰ ਪਾਲਿਆ, ਜੇ ਨਾ ਹੁੰਦਾ ਤੇ ਭੁੱਖੇ ਮਰ ਜਾਂਦੇ ਸਾਰੇ, ਮੈਂ ਇਹ ਬਣਾਇਆ ਸੀ, ਦਿੱਤਾ ਗੁਰੂ ਦਾ, ਕਹਿ ਦਿੱਤਾ ਆਪ ਬਣਾਇਆ ਸੀ। ਫਿਰ ਉਹ ਖੁਸਦਾ ਵੀ ਏ ਸਮਝਾਉਣ ਵਾਸਤੇ, ਹਰ ਇੱਕ ਥਾਂ ਤੇ ਮੈਂ ਹੀ ਖੜੀ ਕਰ ਦਿੰਦਾ, ਮੈਂ ਇਹ ਕਰਾਇਆ, ਮੈਂ ਇਹ ਕੀਤਾ। ਉੱਥੇ ਫਿਰ ਉਹ ਵਡਿਆਈ ਸੀ ਸਾਰੀ ਨਾਮ ਦੀ, ਉਹ ਨਾਮ ਦਾ ਜਿਹੜਾ ਖਾਤਾ ਇਸ ਤਰ੍ਹਾਂ ਖਤਮ ਹੋ ਜਾਂਦਾ, ਸਮਾਪਤੀ। ਇੱਥੇ ਮਨੁੱਖ ਖਿਲਰ ਜਾਂਦਾ, ਜਿਨ੍ਹਾਂ ਨੇ ਇਸ ਮਿਲੀ ਹੋਈ ਤਾਕਤ ਨੂੰ ਕਿਹਾ ਵੀ ਇਹ ਤਾਣ, ਇਹ ਸ਼ਕਤੀ ਤੇਰੀ ਰਹਿਮਤ ਨਾਲ ਮਿਲੀ, ਉਹ ਇੱਕ ਸਟੇਜ ਨੂੰ ਪਾਰ ਕਰ ਗਏ। ਇਹਦੇ ਤੋਂ ਅੱਗੇ ਦੂਜੀ ਸਟੇਜ ਆਉਂਦੀ ਹੈ, ਉਹਦੇ ਵਿੱਚ ਫਿਰ ਵਾਪਰਦਾ ਕਿਤੇ ਕਿਤੇ ਸ਼ਬਦ ਸੱਚ ਹੋਣ ਲੱਗ ਪੈਂਦੇ ਨੇ, ਮੂੰਹ ਤੋਂ ਬੋਲਿਆ ਨਹੀਂ ਤੇ ਵਾਪਰ ਨਹੀਂ ਗਿਆ। ਕਿਉਂਕਿ ਸੰਸਾਰ ਦੇ ਵਿੱਚ ਤਾਂ ਬੜੇ ਸਵਾਰਥੀ ਨੇ, ਉਹ ਤਾਂ ਜ਼ਰੂਰਤਮੰਦ ਨੇ ਤੇ ਕਹਿਣਾ ਹੀ ਹੈ ਵੀ ਜੇ ਕਿਸੇ ਥਾਂ ਤੋਂ ਹੈ ਤਾਂ ਕਰੇਗਾ, ਪਰ ਤਕਰੀਬਨ ਇੱਥੇ ਸਾਧਕ ਜਿਹੜਾ ਹੈ ਇਹਨਾਂ ਚੀਜ਼ਾਂ ਵਿੱਚ ਫਸ ਜਾਂਦਾ ਹੈ। ਉਹ ਗੱਲ ਕੀਤੀ ਹੋ ਗਿਆ, ਉਹ ਤੇ ਹੋਣਾ ਹੀ ਹੈ, ਸ਼ਬਦ ਨੇ ਕਰਨਾ, ਨਾਮ ਦੀ ਸ਼ਕਤੀ। ਉੱਥੇ ਗੱਲ ਸ਼ੁਰੂ ਹੋ ਗਈ ਤੇ ਲੈਣ ਵਾਲੇ ਫਿਰ ਐਸੇ ਨੇ ਬਸ ਮਿਲਿਆ ਨਹੀਂ ਕਿ ਪਰਤ ਕੇ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਚਲੇ ਗਏ। ਮਿਲੇ ਹੀ ਉਦੋਂ ਜਦੋਂ ਪਹਿਚਾਣ ਕੋਈ ਨਹੀਂ ਸੀ ਆਉਂਦੀ, ਕੋਈ ਨਹੀਂ ਆਉਂਦਾ ਮੁੜ ਕੇ। ਸਿਰਫ ਉਹ ਆਉਣਗੇ ਜਿਨ੍ਹਾਂ ਦਾ ਨਾਤਾ ਸੰਸਾਰਕ ਦੇ ਨਾਲ ਨਾਲ ਅਧਿਆਤਮ ਸੀ, ਜਿਨ੍ਹਾਂ ਦਾ ਨਾਤਾ ਜੀਵਨ ਸੀ ਇਕੱਲਾ, ਉਹ ਤਾਂ ਜੁੜੇ ਰਹਿਣਗੇ। ਜਿਹੜੇ ਇਕੱਲੇ ਸੰਸਾਰੀ ਬਿਰਤੀ ਵਾਲੇ ਸਨ, ਇਸ ਲਈ ਗੁਰੂ ਸਾਹਿਬ ਨੇ ਇੱਕ ਸੌਖਾ ਰਾਹ ਦੱਸਿਆ, ਬਾਣੀ ਪੜ੍ਹੋ, ਸੇਵਾ ਕਰੋ, ਨਾਮ ਜਪੋ, ਅਰਦਾਸ ਕਰਨੇ, ਬਸ ਇਹ ਰਸਤਾ ਬਹੁਤ ਵਧੀਆ ਔਰ ਹੁੰਦਾ ਇਹਦੇ ਨਾਲ। ਜਿਹੜਾ ਕੰਮ ਕਿਸੇ ਹੋਰ ਬਚਨ ਨਾਲ ਨਹੀਂ ਹੁੰਦਾ, ਸਿਰ ਤੇ ਹੱਥ ਰੱਖਿਆ ਨਹੀਂ ਹੁੰਦਾ, ਉਹ ਇੱਥੇ ਹੁੰਦਾ ਜਿੱਥੇ ਤੁਸੀਂ ਬੈਠੇ ਹੋਏ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਬਿਲਕੁਲ ਹੁੰਦਾ ਔਰ ਬਿਨਾਂ ਕਹਿਣ ਤੋਂ ਹੁੰਦਾ, ਬਿਨਾਂ ਪਤੇ ਤੋਂ ਹੋ ਜਾਂਦਾ। ਪਰ ਇਹਦਾ ਇੱਕ ਖਿਆਲ ਰੱਖਣਾ, ਇੱਥੇ ਆਇਆ ਜੋ ਜੋ ਵਾਪਰਿਆ ਕਦੀ ਇਹ ਨਾ ਕਹਿਣਾ ਤੇ ਵੈਸੇ ਹੋ ਜਾਣਾ ਸੀ, ਵੈਸੇ ਨਹੀਂ ਹੁੰਦਾ। ਪੈਰ ਥੱਲੇ ਬਟੇਰਾ ਕੋਈ ਨਹੀਂ ਆਉਂਦਾ, ਕਿਤੇ ਨਾ ਕਿਤੇ ਕੋਈ ਤਰੀਕਾ ਵਾਪਰਦਾ ਹੈ। ਪਰ ਮਨੁੱਖੀ ਜੀਵਨ ਇਸ ਤਰ੍ਹਾਂ ਦਾ ਹੈ ਤਾਂ ਦੂਸਰਾ ਸਾਧਕ ਦਾ ਹਿੱਸਾ ਇਹਦੇ ਤੋਂ ਅੱਗੇ ਫਿਰ ਹੋਰ ਬੜੀ ਤਰ੍ਹਾਂ ਦੀ ਇਹ ਸਰਸਤੇ ਦੇ ਵਿੱਚ ਬੜੀਆਂ ਚੀਜ਼ਾਂ ਨਾਮ ਨਾਲ ਜੁੜਨਾ ਤੇ ਅੱਗੇ ਬੜੀ ਦੂਰ ਜਾ ਕੇ ਆਉਂਦਾ, ਰਾਹ ਵਿੱਚ ਬੰਦਾ ਤਕਰੀਬਨ ਫਸ ਜਾਂਦਾ ਰਸਤੇ ਵਿੱਚ। ਇਹਦੇ ਵਿੱਚੋਂ ਇੱਕ ਸ਼ਕਤੀ ਅੱਜ ਗੁਰੂ ਗੋਬਿੰਦ ਸਿੰਘ ਨੇ ਕਹੀ ਕਿ ਜਦੋਂ ਸਿੱਖ ਕਮਾਈ ਕਰੇਗਾ ਸ਼ਸਤਰ ਦਿਆਂਗਾ, ਉਹਦੇ ਮਨ ਵਿੱਚ ਕੁਦਰਤੀ ਆਉਣਾ ਹੈ ਕਿ ਇਹ ਬਲ ਸਾਡਾ ਹੈ, ਇਹ ਸ਼ਕਤੀ ਸਾਡੀ ਹੈ, ਇਹ ਹੰਕਾਰ ਗੁਰੂ ਨੂੰ ਪ੍ਰਵਾਨ ਨਹੀਂ। ਇਸ ਕਰਕੇ ਗੁਰੂ ਸਾਹਿਬ ਇਸ ਛੇਵੇਂ ਸਵਈਏ ਵਿੱਚ ਕਿਰਪਾ ਕਰਦੇ ਨੇ ਬੀਰ ਅਪਾਰ। ਬੀਰ ਕਹਿੰਦੇ ਨੇ ਸੂਰਮਿਆਂ ਨੂੰ। ਵੈਸੇ ਬੀਰ ਸ਼ਬਦ ਜਿਹੜਾ ਨਾ, ਬੀਰ ਦਾ ਅਰਥ ਹੈ ਜਿਹੜੇ ਸਰੀਰ ਦੀ ਸ਼ਕਤੀ ਤੋਂ ਵੱਧ ਕੇ ਕੰਮ ਕਰ ਲੈਂਦੇ ਨੇ, ਸਰੀਰਕ ਸ਼ਕਤੀ ਤੋਂ ਸੀਮਤ ਨਹੀਂ ਉਹਨੂੰ ਕਹਿੰਦੇ ਬੀਰ। ਅਪਾਰ, ਅਪਾਰ ਦਾ ਮਤਲਬ ਜਿਨ੍ਹਾਂ ਦੀ ਸ਼ਕਤੀ ਦਾ ਪਾਰਲਾ ਕੰਢਾ ਨਹੀਂ, ਵੱਡੇ, ਬਹੁਤ ਵੱਡੇ ਨੇ, ਸ਼ਕਤੀਸ਼ਾਲੀ ਨੇ। ਬਰਿਆਰ, ਬਰ ਦਾ ਅਰਥ ਹੈ ਬਲ, ਬਲ ਵਾਲੇ ਨੇ। ਅਬਚਾਰ ਹੈ ਸਾਰ ਕੀ ਧਾਰ ਪਛਈਆ, ਸਾਰ ਕੀ ਧਾਰ, ਸਾਰ ਕਹਿੰਦੇ ਨੇ ਲੋਹਾ, ਖੰਡਾ, ਤਲਵਾਰ ਆਦਿਕ। ਸਾਰ ਕੀ ਧਾਰ, ਤਲਵਾਰ ਦੀ ਧਾਰ, ਪਛਈਆ, ਪਛਈਆ ਦਾ ਅਰਥ ਹੈ ਪਛਣਾ, ਪਛ ਲਾਉਣੇ, ਕੱਟਣਾ। ਅਬਚਾਰੇ ਦਾ ਅਰਥ ਹੈ ਬੇਪਰਵਾਹੀ, ਨਾ ਵਿਚਾਰਨਾ। ਇੰਨੇ ਵੱਡੇ ਸੂਰਮੇ ਜਿਹੜੇ ਆਪਣੇ ਸਰੀਰ ਉੱਤੇ ਤਲਵਾਰਾਂ ਦੇ ਫੱਟ ਇਸ ਤਰ੍ਹਾਂ ਸਹਿੰਦੇ ਨੇ ਜਿਵੇਂ ਉਹਨਾਂ ਨੂੰ ਖਿਆਲ ਹੀ ਕੋਈ ਨਹੀਂ ਆਉਂਦਾ, ਵਿਚਾਰ ਹੀ ਕੋਈ ਨਹੀਂ। ਵੱਜਣੀ ਵੱਜ ਜਾਏ, ਨਾ ਵੱਜੇ ਤਾਂ ਵੀ ਕੋਈ ਗੱਲ ਹੈ, ਫਰਕ ਨਹੀਂ ਪਾ, ਇੰਨੇ ਬੇਪਰਵਾਹ ਨੇ, ਇੰਨੇ ਵੱਡੇ ਸੂਰਮੇ ਨੇ। ਫਿਰ ਕਹਿੰਦੇ ਤੋਰਤ ਦੇਸ਼, ਤੋਰਤ ਦਾ ਅਰਥ ਹੈ ਤੋੜ ਦਿੰਦੇ ਨੇ ਦੇਸ਼ਾਂ ਦੇ ਦੇਸ਼, ਉਹਨਾਂ ਨੂੰ ਤੋੜ ਭੰਨ ਦਿੰਦੇ ਨੇ। ਮਲਿੰਦ ਮਵਾਸਨ, ਮਵਾਸਨ ਦਾ ਅਰਥ ਹੈ ਮਵਾਸੀ, ਕਿਲਿਆਂ ਵਿੱਚ ਲੁਕੇ ਹੋਏ ਰਾਜਿਆਂ ਨੂੰ ਧੂ ਕੇ ਬਾਹਰ ਖਿੱਚ ਕੇ ਕਿਲੇ ਤੋੜ ਦਿੰਦੇ ਨੇ, ਮਲੀਆ ਮੇਟ ਕਰ ਦਿੰਦੇ ਨੇ, ਇੰਨੀ ਸ਼ਕਤੀ ਉਹਨਾਂ ਵਿੱਚ। ਗਾੜੇ ਗੜਾਨ ਕੋ ਤੋੜਨ ਹਾਰ, ਮਾਤੇ ਗਜਾਨ, ਗਜਾਨ ਕਹਿੰਦੇ ਹਾਥੀਆਂ ਨੂੰ, ਮਾਤੇ ਦੇ ਅਰਥ ਨੇ ਸ਼ਕਤੀਸ਼ਾਲੀ। ਮਾਨ ਮਲਈਆ, ਮਲ ਦਿੰਦੇ ਨੇ ਉਹਨਾਂ ਨੂੰ, ਖਤਮ ਕਰ ਦਿੰਦੇ ਨੇ। ਗਾੜੇ ਗੜਾਨ ਕੇ ਤੋੜਨ ਹਾਰ, ਵੱਡੇ ਵੱਡੇ ਗੜਾਂ ਨੂੰ, ਵੱਡੇ ਵੱਡੇ ਕਿਲਿਆਂ ਨੂੰ ਤੋੜ ਕੇ ਉਹਨਾਂ ਦੀ ਤਬਾਹੀ ਕਰ ਦਿੰਦੇ ਨੇ, ਸਮਾਪਤੀ ਕਰ ਦਿੰਦੇ। ਇੰਨੇ ਸੂਰਮੇ, ਇੰਨੀ ਸ਼ਕਤੀ, ਔਰ ਇਹ ਸਵਈਆ ਇੰਜ ਲੱਗਦਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦੀ ਇੱਕ ਜੰਗ ਦੌਰਾਨ ਉਚਾਰਿਆ। ਉਹ ਜੰਗ ਹੋਈ ਸੀ ਜਿਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਕੇਵਲ 800 ਸਿੱਖ ਸੀ। ਪਤਾ ਲੱਗ ਗਿਆ ਕਿਤੇ, ਸਰਕਾਰ ਨੂੰ ਖੁਫੀਆ ਖਬਰ ਮਿਲ ਗਈ ਬਈ ਸਾਰੇ ਸਿੱਖ ਵਾਢੀਆਂ ਕਰਨ ਗਏ ਹੋਏ ਨੇ, ਕਿਉਂਕਿ ਘਰਾਂ ਵਾਲੇ ਸਨ, ਸਾਰੇ ਸਿੱਖ ਚਲੇ ਗਏ ਨੇ, ਸਿਰਫ ਗੁਰੂ ਕੋਲ 800 ਸਿੱਖ ਹੈ ਇਸ ਵੇਲੇ ਆਨੰਦਪੁਰ ਸਾਹਿਬ। ਪਤਾ ਲੱਗਾ, ਬੜੀ ਕਾਹਲੀ ਨਾਲ ਫੌਜ ਦਿੱਲੀਓਂ ਆਈ, ਪਹਾੜੀਏ ਵੀ ਆ ਗਏ ਤੇ ਪਹਿਲੇ ਤਿਆਰ ਰਹਿੰਦੇ ਸਨ ਕਿਉਂਕਿ ਝੋਲੀ ਚੁੱਕ ਸਨ, ਉਹ ਵੀ ਆ ਗਏ, ਖਬਰ ਮਿਲ ਗਈ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਵੀ ਇਹ ਜੰਗ ਉਹਨਾਂ ਨੇ ਸੋਚਿਆ ਵੀ ਅਸੀਂ ਥੋੜੇ ਹਾਂ ਤੇ ਅਸੀਂ ਜਿੱਤ ਲੈਣਾ, ਹੁਣ ਕਿਲਿਆਂ ਵਿੱਚ ਵੜ ਕੇ ਲੜਨਗੇ। ਕਹਿੰਦੇ ਨਹੀਂ, ਇਹ ਮੁਕਾਬਲਾ ਆਪਾਂ ਬਾਹਰ ਕਰਨਾ, ਇੱਕ ਪਾਸੇ 20,000 ਫੌਜ, ਇੱਕ ਪਾਸੇ 800 ਬੰਦਾ, ਬਾਹਰ ਕਰਨਾ ਜੰਗ, ਖੁਦ ਚੱਲਾਂਗੇ ਅਸੀਂ। ਲੜਾਈ ਸ਼ੁਰੂ ਹੋ ਗਈ, ਕੋਈ ਮੁਕਾਬਲਾ ਨਹੀਂ ਸੀ ਗਿਣਤੀ ਦਾ। ਜਿਸ ਵੇਲੇ ਲੜਾਈ ਚੱਲੀ ਤੇ ਸਤਿਗੁਰੂ ਨਾਲ ਸਨ, ਉਹਨਾਂ ਨੇ ਰਹਿਮਤਾਂ ਕੀਤੀਆਂ, ਫੌਜ ਦੇ ਪੈਰ ਹਿੱਲ ਗਏ, ਦੁਸ਼ਮਣਾਂ ਦੀ ਫੌਜ ਦੌੜਨ ਲੱਗ ਪਈ। ਜਦੋਂ ਫੌਜ ਦੌੜਨ ਲੱਗ ਪਈ, ਅੱਗੇ ਲੱਗ ਗਈ, ਗੁਰੂ ਸਾਹਿਬ ਨਾਲ ਸਨ, ਹਜ਼ੂਰ ਨੇ ਇੱਕ ਆਵਾਜ਼ਾ ਦਿੱਤਾ, ਕਹਿਣ ਲੱਗੇ ਰੁਕ ਜਾਓ, ਦੌੜਦਿਆਂ ਨੂੰ ਨਹੀਂ ਮਾਰਨਾ, ਭੱਜਦਿਆਂ ਨੂੰ ਮਾਰਨਾ ਨਹੀਂ। ਤੇ ਸਿੱਖ ਕਹਿੰਦੇ ਹੋਣਗੇ ਮਹਾਰਾਜ ਚੰਗਾ ਕੰਮ, ਹੁਣ ਭੱਜੇ ਨੇ, ਹੁਣੀ ਤੇ ਮਾਰਨ ਦਾ ਵੇਲਾ ਹੈ, ਕਿਉਂਕਿ ਦੁਨੀਆਂ ਦੇ 90% ਲੋਕ ਇੱਕ ਦੂਜੇ ਨੂੰ ਉਦੋਂ ਮਾਰਦੇ ਨੇ ਜਦੋਂ ਭੱਜਦੇ ਹੋਣ, ਡਰ ਜਾਣ। 90% ਲੜਾਈਆਂ ਜਿੰਨੀਆਂ ਹੁੰਦੀਆਂ ਨਾ, 90% ਲੜਾਈਆਂ ਇਸ ਤਰ੍ਹਾਂ ਦੀਆਂ ਨੇ ਜਿਹਦੇ ਵਿੱਚ ਅਗਲਾ ਭੱਜੇ ਤੇ ਫਿਰ ਜ਼ਿਆਦਾ ਮਾਰਦੇ ਨੇ, ਜੇ ਖੜਾ ਹੋ ਜਾਏ ਫਿਰ ਆਪ ਹੀ ਛੱਡ ਜਾਂਦੇ ਨੇ। ਤਾਂ ਬਹੁਤਿਆਂ ਦਾ ਤੀਰ ਤੁੱਕਾ ਇਸ ਤਰ੍ਹਾਂ ਚੱਲਿਆ ਹੈ, ਕੋਈ ਨਹੀਂ ਗੱਲਬਾਤ। ਉਹ ਜਦੋਂ ਦੌੜਨ ਲੱਗੇ ਤੇ ਹਜ਼ੂਰ ਨੇ ਕਿਹਾ ਸੀ ਕਮਾਣ ਮੇਰੇ ਹੱਥਾਂ ਵਿੱਚ, ਰੁਕ ਜਾਓ, ਇਹਨਾਂ ਦੇ ਪਿੱਛੇ ਨਹੀਂ ਦੌੜਨਾ। ਹੁਣ ਤੁਹਾਨੂੰ ਪਤਾ ਹੈ ਵੀ ਬੰਦਾ ਇੱਕ ਹਾਰਿਆ ਹੋਵੇ ਤੇ ਇੱਕ ਭੱਜਦਾ ਹੋਵੇ, ਉਹਦੇ ਪਿੱਛੇ ਉਹਨੂੰ ਭਜਾਉਣ ਦਾ ਕਿੰਨਾ ਸਵਾਦ ਆਉਂਦਾ, ਵੀ ਖਲੋ ਜਾ ਜਰਾ ਦੇਖ ਲੈਂਦੇ ਹਾਂ ਤੈਨੂੰ ਕਿੰਨਾ ਰਸ ਹੈ। ਗੁਰੂ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਸਿੱਖ ਪਿੱਛੇ ਨਹੀਂ ਹਟੇ, ਸਤਿਗੁਰੂ ਰਹਿ ਗਏ ਇਕੱਲੇ, 5-7 ਸਿੱਖ ਰਹਿ ਗਏ, ਬਾਕੀਆਂ ਨੇ ਕਿਹਾ ਕੋਈ ਨਹੀਂ, ਗੁਰੂ ਨੇ ਕਿਹਾ ਫਿਰ ਕੀ ਹੋ ਗਿਆ, ਜਿੱਤ ਤੇ ਸਾਡੀ ਹੋ ਹੀ ਗਈ ਹੈ। ਪਿੱਛੇ ਦੌੜੇ ਗਏ, ਉਹਨਾਂ ਨੂੰ ਅੱਗੇ ਲਾਈ ਗਏ, ਮਾਰੀ ਗਏ, ਕੁੱਟੀ ਗਏ। ਜਿਸ ਵੇਲੇ 2 ਮੀਲ ਅੱਗੇ ਗਏ ਨਾ, ਉਹਨਾਂ ਦੀ ਵਿੱਚ ਵਾਲੀ ਫੌਜ ਤੇ ਪਾਸਿਆਂ ਤੇ ਲੁੱਕ ਗਈ, ਇਹ ਅੱਗੇ ਨਿਕਲ ਗਏ ਤੇ ਉਹਨਾਂ ਚੌਹਾਂ ਪਾਸਿਓਂ ਘੇਰ ਲਿਆ। ਹੁਣ ਉੱਥੇ ਹੋਈ ਲੜਾਈ ਸ਼ੁਰੂ। ਉੱਥੇ ਜਦੋਂ ਪਤਾ ਲੱਗਣਾ ਵੀ ਹੁਣ ਬਾਪੂ ਤੋਂ ਬਿਨਾਂ ਕਿਵੇਂ ਮਿਲਦੀਆਂ ਨੇ ਪੱਕ ਕੇ, ਹੁਣ ਸਮਝ ਆਈ। ਪਹਿਲਾਂ ਤੇ ਕਹਿੰਦਾ ਮੈਂ ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਸਵਾਦ ਉਦਣ ਆਉਂਦਾ ਜਦੋਂ ਆਪਣੇ ਸਿਰ ਤੇ ਗੱਲ ਆਵੇ। ਹੁਣ ਪਤਾ ਲੱਗਾ ਵੀ ਹੁਣ ਕਲਗੀਆਂ ਵਾਲੇ ਤੋਂ ਬਿਨਾਂ ਕਿਹੜੇ ਭਾਵ ਵਿਖਦੀ ਏ। ਹਜ਼ੂਰ ਨੇ ਆਪਣੇ ਸਿੱਖਾਂ ਨੂੰ ਕਿਹਾ ਚਲੋ ਵਾਪਸ, ਇਹਨਾਂ ਨੂੰ ਜਾਣ ਦਿਓ, ਇਹਨਾਂ ਨੇ ਨਿਯਮ ਤੋੜਿਆ, ਨਿਯਮ ਤੋਂ ਬਾਹਰ ਗਏ ਨੇ, ਇਹਨਾਂ ਨੇ ਕਮਾਂਡ ਜਿਹੜੀ ਹੈ ਉਹਦਾ ਨਿਯਮ ਤੋੜ ਦਿੱਤਾ, ਹੰਕਾਰੀ ਹੋ ਗਏ ਨੇ। ਆ ਸਵਈਆ ਉਹਨਾਂ ਉੱਤੇ ਉਚਾਰਿਆ ਗਿਆ ਵੀ ਦਿੱਤਾ ਸ਼ਕਤੀ ਗੁਰੂ ਨੇ ਤੇ ਉਹਨੂੰ ਦਾਤਾ ਨਹੀਂ ਪਏ ਮੰਨਦੇ, ਇੰਨੇ ਇੰਨੇ ਸੂਰਮੇ ਬਣ ਗਏ। ਜਿਸ ਵੇਲੇ ਉਹਨਾਂ ਨੇ ਚੌਵਾਂ ਪਾਸਿਓਂ ਘੇਰ ਕੇ ਮਾਰ ਕੀਤੀ ਨਾ ਤੇ ਲੱਗੇ ਡਿੱਗਣ, ਪਿੱਛੋਂ ਪੁੱਛਦੇ ਨੇ ਵੀ ਗੁਰੂ ਸਾਹਿਬ ਕਿੱਥੇ, ਪਤਾ ਲੱਗਾ ਉਹ ਤੇ ਚਲੇ ਗਏ ਨੇ ਨਾਰਾਜ਼ ਹੋ ਕੇ, ਹੋ ਨਹੀਂ ਆਉਂਦੇ। ਉਸੇ ਵੇਲੇ ਇੱਕ ਗੁਰੂ ਕਾ ਸਿੱਖ ਸੀ ਭਾਈ ਆਲਮ ਸਿੰਘ, ਉਹਦੇ ਕੋਲ ਆਏ ਭੱਜ ਕੇ, ਕਹਿੰਦੇ ਤੂੰ ਜਾ, ਸਾਨੂੰ ਤੇ ਉਹਨਾਂ ਨੇੜੇ ਨਹੀਂ ਲੱਗਣ ਦੇਣਾ, ਤੂੰ ਨੇੜੇ ਰਹਿਣਾ। ਭਾਈ ਆਲਮ ਸਿੰਘ ਨੇ ਘੋੜਾ ਦੌੜਾਇਆ, ਗੁਰੂ ਸਾਹਿਬ ਜਾ ਰਹੇ ਸਨ, ਅੱਗੇ ਜਾ ਕੇ ਘੋੜਾ ਅੱਗੋਂ ਦੀ ਲਗਾ ਕੇ ਖੜਾ ਕੀਤਾ। ਹਜ਼ੂਰ ਨੇ ਕਿਹਾ ਪਾਸੇ ਹੋ ਜਾ, ਮੈਂ ਨਹੀਂ ਜਾਣਾ। ਜਿਸ ਵੇਲੇ ਹਜ਼ੂਰ ਨਾ ਹਟੇ ਤੇ ਭਾਈ ਆਲਮ ਸਿੰਘ ਨੇ, ਗੁਰੂ ਸਾਹਿਬ ਨੀਲੇ ਘੋੜੇ ਤੇ ਸਵਾਰ ਹੁੰਦੇ ਸਨ ਤੇ ਉਹ ਸਿਆਣਾ ਬੜਾ ਸੀ, ਭਾਈ ਆਲਮ ਸਿੰਘ ਨੇ ਕਿਹਾ ਨੀਲਿਆ ਤੈਨੂੰ ਗੁਰੂ ਗੋਬਿੰਦ ਸਿੰਘ ਦੀ ਆਣ ਹੈ, ਰੁਕ ਜਾ ਇੱਥੇ ਹੀ, ਅੱਗੇ ਨਹੀਂ ਜਾਣਾ, ਪਿੱਛੇ ਨੂੰ ਮੁੜ। ਕਹਿੰਦੇ ਉਹ ਨੀਲਾ ਘੋੜਾ ਉੱਥੇ ਖੜਾ ਹੋ ਗਿਆ। ਗੁਰੂ ਸਾਹਿਬ ਨੇ ਬੜਾ ਜ਼ੋਰ ਲਾਇਆ ਤੋੜਨ ਦਾ, ਅੱਗੇ ਤੋਰਨ ਦਾ, ਪਰ ਉਹ ਗੁਰੂ ਗੋਬਿੰਦ ਸਿੰਘ ਦੀ ਗੱਲ ਦੇ ਉੱਤੇ ਰੁਕ ਗਿਆ, ਗੁਰੂ ਸਾਹਿਬ ਦੇ ਨਾਮ ਤੇ। ਸਤਿਗੁਰਾਂ ਨੇ ਕਿਹਾ ਵੀ ਆਲਮ ਸਿੰਘ ਇਹ ਹੰਕਾਰੀ ਹੋ ਗਏ ਨੇ, ਅਜੇ ਤੇ ਮੈਂ ਸ਼ਕਤੀ ਕੋਈ ਨਹੀਂ ਦਿੱਤੀ ਇਹਨਾਂ ਨੂੰ, ਕੱਲ੍ਹ ਨੂੰ ਇਹਨਾਂ ਕੋਲ ਰਾਜ ਵੀ ਆਉਣਾ, ਕੱਲ੍ਹ ਨੂੰ ਇਹਨਾਂ ਕੋਲ ਸ਼ਕਤੀ ਵੀ ਆਉਣੀ। ਇਹ ਜਿਹੜੀ ਇਸ ਤਰ੍ਹਾਂ ਦਾ ਤਰੀਕਾ ਆਇਆ ਤਾਂ ਹੀ ਤੇ ਮਾਰ ਖਾਧੀ ਅਸੀਂ, ਹੋਰ ਕੀ ਹੋਇਆ ਕੀ ਹੈ। ਪਰ 4 ਅਸਾਲਟਾਂ ਆ ਗਈਆਂ ਹੱਥ ਵਿੱਚ, ਕਦੀ ਲੰਗਰ ਵਿੱਚੋਂ ਘਿਓ ਦੇ ਪੀਪੇ ਚੁੱਕ ਲਿਆਂਦੇ ਲਾਂਗਰੀਆਂ ਨੂੰ ਕੁੱਟ ਕੇ, ਕਦੀ ਉਹਨਾਂ ਤੋਂ ਪਨੀਰ ਦੀ ਸਬਜ਼ੀ ਖੋਹ ਲਿਆਂਦੀ। ਇਹ ਸੂਰਮਿਆਂ ਦਾ ਕੰਮ ਹੈ ਵੀ ਚਲੋ ਗੁਰੂ ਰਾਮਦਾਸ ਲੰਗਰ ਰਾਜ ਚੱਲਦਾ ਜੀ ਸਾਡਾ, ਲੰਗਰ ਨੂੰ ਠੇਡੇ ਮਾਰਨ ਲੱਗ। ਜੇ ਕੋਈ ਵਿਚਾਰਾ ਸ਼ਰਧਾਲੂ, ਉਹ ਸਾਰੀ ਦੁਨੀਆਂ ਇੱਕੋ ਜਿਹੀ ਥੋੜਾ ਹੈ, ਵੀ ਕੋਈ ਮੋਨਾ ਥੋੜਾ ਜਿਹਾ ਉਹਦਾ ਕਿਤੇ ਸਿਰ ਤੋਂ ਪਰਨਾ ਲੈ ਗਿਆ, 2 ਚਪੇੜਾਂ ਉਹਨੂੰ ਮਾਰ ਦਿੱਤੀਆਂ, ਇਹ ਕੋਈ ਸਿੱਖੀ ਦਾ ਨਿਯਮ ਥੋੜੀ ਹੈ। ਇਸ ਲਈ ਜਦੋਂ ਵੀ ਸ਼ਕਤੀ ਆਈ ਹੈ, ਗੁਰੂ ਨੂੰ ਪਤਾ ਸੀ ਇਹਨਾਂ ਕੋਲ ਸ਼ਕਤੀ ਆਈ ਨਹੀਂ ਤੇ ਇਹਨਾਂ ਭੂਤਰ ਜਾਣਾ ਉਸੇ ਵੇਲੇ, ਫਿਰ ਨੁਕਸਾਨ ਹੈ। ਇਸ ਲਈ ਨੁਕਸਾਨ ਵੀ ਗੁਰੂ ਨੇ ਕਰਾਇਆ ਹੈ ਸਾਡੇ ਹੰਕਾਰ ਨੂੰ ਵੇਖ ਕੇ। ਇਹ ਮਤ ਕਹੀਏ ਕੋਈ, ਖਾਲਸਾ ਇਹ ਕਿਸ ਤਰ੍ਹਾਂ ਦੀ ਸ਼ਕਤੀ ਹੈ ਤੇ ਧਰਤੀ ਦੀ, ਜੇ ਸ਼ੁੱਧ ਹੋ ਜਾਏ ਤੇ ਖੜੀ ਹੋ ਜਾਏ ਦੁਨੀਆਂ ਦੀ, ਇੱਕ ਦੇਸ਼ ਦੀ ਕਿਹੜੀ ਗੱਲ ਹੈ, ਸਾਰੀ ਦੁਨੀਆਂ ਇੱਕ ਪਾਸੇ ਹੋ ਜਾਏ, ਹਿਲਾ ਨਹੀਂ ਸਕਦਾ ਕੋਈ। ਪਰ ਜਦੋਂ ਇਹ ਖੁਦ ਹੀ ਗਲਤ ਚੱਲਣਗੇ ਫਿਰ ਤੇ ਦੂਸਰੇ ਨੂੰ ਆਉਣਾ ਹੀ ਨਹੀਂ ਪੈਣਾ, ਇਹਨਾਂ ਆਪਸ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ। ਇਸ ਕਰਕੇ ਇੰਨੇ ਸੂਰਮੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਸੋ ਬਾਤਨ ਹੀ ਚੱਕ ਚਾਰ ਲਵਈਆ, ਜਿਹੜੇ ਗੱਲਾਂ ਨਾਲ ਹੀ ਕਹਿ ਦੇਣ ਮੂੰਹ, ਬਸ ਬਿਆਨ ਜਾਰੀ ਕਰਨ ਦੀ ਡੇਰੇ ਅਗਲਾ ਝੁੱਕ ਕੇ ਚਰਨਾਂ ਤੇ ਡਿੱਗ ਪੈਂਦਾ ਵੀ ਜਿਵੇਂ ਕਵੋ ਕਰ ਲਵਾਂਗੇ, ਇੰਨੀ ਸ਼ਕਤੀ ਹੋਵੇ ਉਹਦੇ ਵਿੱਚ। ਕਹਿੰਦੇ ਇਸ ਤਰ੍ਹਾਂ ਦੇ ਸੂਰਮਿਆਂ ਨੂੰ ਇੰਨੀ ਸ਼ਕਤੀ ਵਾਲਿਆਂ ਨੂੰ ਜਿਨ੍ਹਾਂ ਕੋਲ ਇੰਨੀ ਤਾਕਤ ਰੱਬ ਨੇ ਦੇ ਦਿੱਤੀ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਹਿਬ ਸ੍ਰੀ ਸਭ ਕੁਛ ਸਿਰਨਾਇਕ, ਇਹਨਾਂ ਸਾਰੀਆਂ ਦਾਤਾਂ ਦਾ ਨਾਇਕ ਦੇਣ ਵਾਲਾ, ਜਾਚਕ ਅਨੇਕ ਸੋ ਏਕ ਦਵਈਆ, ਇੱਕੋ ਅਕਾਲ ਪੁਰਖ ਨੇ ਇਹ ਸ਼ਕਤੀ ਦਿੱਤੀ ਏ, ਤਾਕਤ ਦਿੱਤੀ ਏ, ਆਮ ਜੀਵ ਬਣ ਕੇ ਰਵੇ ਤੇ ਸ਼ਕਤੀ ਕੋਲ ਹੋਵੇ, ਉਸੇ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੰਤ ਸਿਪਾਹੀ ਪੂਰਨ ਮਨੁੱਖ ਕਿਹਾ। ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।